ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੰਤ ਸਰਣ ਸੰਤ ਟਹਿਲ ਕਰੀ ਧੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਉ ਸੁਖ ਸਹਿਜ ਅਰ ਘਨੋ ਆਨੰਦ ਗੁਰ ਤੇ ਪਾਇਓ ਨਾਮ ਹਰੇ ਐਸੋ ਹਰ ਰਸ ਬਰਨ ਨਾ ਸਾਕੋ ਗੁਰ ਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੁ ਨਾਨਕ ਮੇਰੀ ਪੂਰੀ ਪਰੇ ਪੇਖਿਓ ਮੋਹਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀਏ ਪੂਰਨ ਪੂਰ ਰਹਿਓ ਕਿਰਪਾ ਨਿਦ ਕਹੁ ਨਾਨਕ ਮੇਰੀ ਪੂਰੀ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਿਸੰਗ ਜੀਓ ਬਾਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਫਰਮਾਨ ਹੁਕਮ ਬਖਸ਼ਿਸ਼ ਹੋਇਆ ਹੈ ਉਸਦਾ ਮੂਲ ਪਾਠ ਆਪਣੇ ਸਰਵਣ ਕੀਤਾ ਹੈ ਸ਼ਬਦ ਦੇ ਅਰਥ ਸ਼ਬਦ ਦਾ ਭਾਵ ਸ਼ਬਦ ਦਾ ਸਿਧਾਂਤ ਸੂਝ ਇਹ ਸਤਿਗੁਰਾਂ ਕੋਲੋਂ ਬਖਸ਼ਿਸ਼ ਮੰਗਣੀ ਹੈ ਪਾਤਸ਼ਾਹ ਕਿਰਪਾ ਕਰੋ ਇਹ ਸੋਝੀ ਬਖਸ਼ੋ ਬਿਲਾਵਲ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਸ਼ਬਦ ਦੇ ਵਿੱਚ ਜੋ ਤੱਤ ਸਾਰ ਹੈ ਉਹ ਇਹ ਹੈ ਕਿ ਆਮ ਕਰਕੇ ਜੀਵਨ ਜੰਜਾਲ ਬਣ ਜਾਂਦਾ ਹੈ ਜੀਵਨ ਬੰਧਨ ਬਣ ਜਾਂਦਾ ਹੈ ਵੱਜਣਾ ਕੋਈ ਵੀ ਨਹੀਂ ਚਾਹੁੰਦਾ ਬੰਧਨ ਬਹੁਤ ਬੁਰਾ ਹੈ ਤੁਸੀਂ ਵੇਖੋ ਪਸ਼ੂ ਪੰਖੀ ਨੂੰ ਵੀ ਜਦੋਂ ਪਹਿਲੀ ਵਾਰੀ ਬੰਨਿਆ ਜਾਂਦਾ ਉਹ ਕਿਵੇਂ ਤੜਪਦਾ ਬੜਾ ਦੁਖੀ ਹੁੰਦਾ ਪਿੰਜਰੇ 'ਚ ਜਦੋਂ ਕੋਈ ਫਸ ਜਾਂਦਾ ਉਹ ਕਿਵੇਂ ਇੱਧਰ ਉੱਧਰ ਭਟਕਦਾ ਹੈ ਕਿ ਕਿਸੇ ਪਾਸਿਓਂ ਬਾਹਰ ਨਿਕਲ ਜਾਵਾਂ, ਕਿਸੇ ਜਾਨਵਰ ਨੂੰ ਫੜ ਕੇ ਗਲ 'ਚ ਰੱਸਾ ਪਾਇਆ ਜਾਂਦਾ, ਕਿਵੇਂ ਤੜਾਉਣ ਦਾ ਯਤਨ ਕਰਦਾ। ਖੈਰ ਜਾਨਵਰ ਤਾਂ ਜਾਨਵਰ ਹੈ, ਬੰਦਾ ਹੋ ਕੇ ਵੀ ਬੰਧਨ ਵਿੱਚ ਹੋਵੇ, ਬੰਦਾ ਜੰਜਾਲਾਂ 'ਚ ਹੋਵੇ, ਇਹ ਮਨੁੱਖਤਾ ਦੀ ਤੋਹੀਨ ਔਰ ਬਹੁਤ ਵੱਡਾ ਦੁੱਖ ਹੈ। ਸਾਰੇ ਸਤਿਪੁਰਸ਼ਾਂ ਇਹ ਕਿਹਾ ਕਿ ਮਨੁੱਖ ਮੁਕਤ ਚਾਹੀਦਾ ਹੈ। ਹੁਣ ਮੁਕਤ ਕਿਵੇਂ ਹੋਵੇ? ਕਾਸ਼ ਕਦੀ ਬਾਹਰ ਦੇ ਬੰਧਨ ਹੁੰਦੇ, ਸੰਗਲ ਹੀ ਹੁੰਦੇ। ਬਹੁਤ ਸਾਰੇ ਕੈਦੀ ਸੰਗਲ ਤੋੜ ਕੇ ਵੀ ਨਿਕਲ ਗਏ, ਜੇਲ੍ਹਾਂ ਤੋੜ ਕੇ ਚਲੇ ਗਏ, ਰੱਸੇ ਤੋੜ ਕੇ ਨਿਕਲ ਗਏ, ਪਰ ਜਿਹੜੇ ਅੰਦਰ ਦੇ ਬੰਧਨ ਨੇ ਇਹਨਾਂ ਨੂੰ ਤੋੜਨਾ ਬਹੁਤ ਮੁਸ਼ਕਲ ਹੈ। ਇਹ ਤਾਂ ਬੰਦੇ ਨੇ ਆਪ ਪਾਏ ਨੇ, ਆਪ ਬੰਧਨ ਬਣਾਏ ਨੇ, ਆਪ ਪਾਏ ਨੇ। ਇੱਕ ਅਰਜ਼ ਹੋਰ ਕਰਾਂ, ਜੇ ਕਿਤੇ ਕੋਈ ਚਲਾਕ ਹੁਸ਼ਿਆਰ ਬੰਦਾ ਇੱਕ ਭਰਮ ਪੈਦਾ ਕਰ ਦੇਵੇ ਕਿ ਹੱਥ ਕੜੀਆਂ ਨਹੀਂ ਗਹਿਣੇ ਨੇ, ਔਰ ਸੋਨੇ ਦੀ ਹੱਥ ਕੜੀ ਬਣਾ ਦਿੱਤੀ ਜਾਏ, ਸੋਨੇ ਦੀਆਂ ਬੇੜੀਆਂ ਪੈਰਾਂ ਨੂੰ ਪਾ ਦਿੱਤੀਆਂ ਜਾਣ, ਹੈ ਤਾਂ ਬੰਧਨ ਨੇ ਪਰ ਇੱਕ ਭਰਮ ਪੈਦਾ ਹੋ ਜਾਏ ਕਿ ਸੋਨਾ। ਜਿਸ ਨੇ ਬੰਧਨ ਨੂੰ ਸੋਨਾ ਸਮਝ ਲਿਆ, ਗਹਿਣੇ ਸਮਝ ਲਏ, ਉਹ ਤਾਂ ਛੁਟਕਾਰੇ ਵਾਸਤੇ ਯਤਨ ਵੀ ਨਹੀਂ ਕਰੇਗਾ। ਬੰਧਨਾਂ ਦਾ ਬੰਦਾ ਕਈ ਵਾਰੀ ਆਦੀ ਵੀ ਹੋ ਜਾਂਦਾ। ਮੈਂ ਐਸਾ ਪੜ੍ਹ ਕੇ ਹੈਰਾਨ ਹੋਇਆ ਕਿ ਮਿਸਰ ਵਿੱਚ ਕ੍ਰਾਂਤੀਕਾਰੀਆਂ ਨੇ ਜਦੋਂ ਹਕੂਮਤ ਉਲਟਾ ਦਿੱਤੀ ਅਤੇ ਬੰਧਨਾਂ ਤੋਂ ਮੁਕਤ ਕਰਾਉਣ ਲਈ ਜੇਲੀਆਂ ਨੂੰ ਬਾਹਰ ਕੱਢਿਆ ਅਤੇ ਉਹ ਬਾਹਰ ਨਾ ਆਉਣ, ਉਹ ਕਹਿਣ ਜਾਈਏ ਕਿੱਥੇ, ਸਾਡਾ ਕੋਈ ਘਰ ਨਹੀਂ ਟਿਕਾ, 40-40 ਸਾਲ ਹੋ ਗਏ ਇੱਥੇ ਬੈਠੇ ਹਾਂ। ਔਰ ਬਹੁਤ ਸਾਰੇ ਐਸੇ ਸਨ, ਉਹ ਕਹਿਣ ਪੈਰਾਂ ਨੂੰ ਬੇੜੀਆਂ ਨਾ ਪਹਿਣ ਅਤੇ ਅਸੀਂ ਸੌ ਨਹੀਂ ਸਕਦੇ, ਆਦਤ ਬਣ ਗਈ। ਆਦਤ ਬਣ ਜਾਏ ਬੰਧਨਾਂ ਦੇ, ਮੈਂ ਵੇਖਿਆ ਆਪ ਬਜ਼ੁਰਗ ਬੰਦਾ ਜਾਣਾ ਸ਼ਹਿਰ ਅਤੇ ਵੱਡੀ ਨੂੰਹ ਨੇ ਕਹਿ ਦੇਣਾ, ਬਾਪੂ ਆ ਮੇਰਾ ਵੀ 5 ਕਿਲੋ ਮਿੱਟੀ ਦਾ ਤੇਲ ਲਈ ਆਈ। ਦੂਸਰੀ ਨੇ ਕਹਿ ਦੇਣਾ, ਮੇਰਾ ਵੀ 5-7 ਕਿਲੋ ਸੌਦਾ ਲਈ ਆਵੀਂ। ਤੀਜੀ ਨੇ ਕਹਿਣਾ, ਮੇ ਬਾਪੂ ਤਾਂ ਵਿਚਾਰਾ ਲੱਦਿਆ ਜਾਣਾ, 5-4 ਗੈਲਣਾ ਇੱਧਰ, 4-5 ਇੱਧਰ, ਕੋਈ ਸਿਰ 'ਤੇ ਪੰਡ, ਪਰ ਖੁਸ਼ ਹੈ। ਕਹਿੰਦਾ ਪਰਿਵਾਰ ਹੈ, ਪਰਿਵਾਰ ਦਾ ਲੈ ਕੇ ਜਾ ਰਿਹਾ, ਡਿੱਗ ਪੈਂਦਾ, ਮਰ ਜਾਂਦਾ। ਲੇਕਿਨ ਬੰਧਨ ਪਿਆਰਾ ਲੱਗਦਾ, ਸਤਿਗੁਰੂ ਕਹਿੰਦੇ ਨੇ ਇਹਨਾਂ ਬੰਧਨਾਂ ਨੇ ਤੇਰਾ ਜੀਵਨ ਨਰਕ ਬਣਾਇਆ, ਮੁਕਤੀ ਦਾ ਕਦੀ ਰਸ ਆ ਜਾਏ। ਮੈਂ ਇੱਕ ਛੋਟੀ ਜਿਹੀ ਕਥਾ ਆਪ ਨਾਲ ਸਾਂਝੀ ਕਰਾਂ ਅਤੇ ਵਿਚਾਰ ਅੱਗੇ ਚਲਾਈਏ। ਇਹ ਬੰਧਨ ਟੁੱਟਣ ਕਿਵੇਂ? ਗੁਰੂ ਦੀ ਕਿਰਪਾ ਬਿਨਾਂ ਨਹੀਂ ਟੁੱਟਦੇ। ਬੰਧਨ ਤੋੜ ਬੁਲਾਵੈ ਰਾਮ, ਮਨ ਮੈਂ ਲਾਗੈ ਸਾਜ ਧਿਆਨ, ਮਿਟਹਿ ਕਲੇਸ਼ ਸੁਖੀ ਹੋਏ ਰਹੀਐ, ਐਸਾ ਦਾਤਾ ਸਤਿਗੁਰ ਕਹੀਐ। ਇੱਕ ਸੁਦਾਗਰ ਈਰਾਨ ਤੋਂ ਤੁਰਿਆ ਹਿੰਦੁਸਤਾਨ ਆਇਆ, ਉਸ ਦੇ ਪਰਿਵਾਰ ਨੇ ਬੱਚਿਆਂ ਨੇ ਸੰਦੇਸ਼ਾ ਭੇਜਿਆ ਕਿ ਹਰ ਦੇਸ਼ ਦੀ ਕੋਈ ਸੁਗਾਤ ਹੁੰਦੀ ਹੈ, ਅਸੀਂ ਸੁਣਿਆ ਕਿ ਇਸ ਦੇਸ਼ ਵਿੱਚ ਬੋਲਣ ਵਾਲੇ ਤੋਤੇ ਨੇ ਜਿਹੜੇ ਗੱਲਾਂ ਕਰਦੇ ਨੇ, ਅਤੇ ਇੱਕ ਤੋਤਾ ਲੈ ਆਉਣਾ, ਮਿਲਦੇ ਨੇ ਤੋਤੇ, ਕਹਿੰਦੇ ਨੇ ਜੀ ਆਇਆਂ ਨੂੰ। ਤੋਤਾ ਲੈ ਹੋਣਾ ਲੈ ਗਿਆ, ਰੱਖਿਆ, ਬੱਚੇ ਖੁਸ਼। ਜਦੋਂ ਫੇਰ ਆਉਣ ਲੱਗਾ, ਕਹਿਣ ਲੱਗਾ ਤੇਰੇ ਦੇਸ਼ ਚੱਲਿਆ, ਕੋਈ ਆਪਣੇ ਭਰਾਵਾਂ ਨੂੰ ਤੋਤਿਆਂ ਨੂੰ ਸੁਣਿਆ ਭੇਜਣਾ ਹੀ? ਕਹਿਣ ਲੱਗਾ ਹਾਂ ਭੇਜਣਾ, ਮੇਰੇ ਭਰਾਵਾਂ ਨੂੰ ਕਹਿਣਾ ਕਿ ਤੁਹਾਡਾ ਪਰਦੇਸੀ ਵੀਰ ਤੁਹਾਨੂੰ ਸਲਾਮ ਕਹਿੰਦਾ ਸੀ। ਕਹਿਣ ਲੱਗਾ ਕਹਿ ਦਿਆਂਗਾ। ਆਇਆ ਇਸ ਦੇਸ਼ ਹਜ਼ਾਰਾਂ ਤੋਤੇ, ਰੁੱਖ 'ਤੇ ਬੈਠੇ ਅਤੇ ਕਹਿਣ ਲੱਗਾ, ਤੁਹਾਡਾ ਪਰਦੇਸੀ ਵੀਰ ਤੁਹਾਨੂੰ ਸਲਾਮ ਕਹਿੰਦਾ ਸੀ, ਉਹ ਸਾਰੇ ਹੀ ਜ਼ਮੀਨ 'ਤੇ ਗਿਰ ਗਏ ਧੜ ਧੜ, ਵੇਖਿਆ ਸਾਰੇ ਮਰੇ। ਕਹਿਣ ਲੱਗਾ ਸਲਾਮ ਕਰ ਦਈਏ ਅਤੇ ਮੌਤ ਦਾ ਸੰਦੇਸ਼ ਆਇਆ, ਮੈਂ ਕਾਹਨੂੰ ਦੇ ਦਿੱਤਾ, ਨਾ ਹੀ ਦਿੰਦਾ ਤਾਂ ਚੰਗਾ ਸੀ, ਇੰਨੇ ਤੋਤੇ ਮਰ ਗਏ। ਜਾ ਕੇ ਉਹਨੂੰ ਦੱਸਿਆ ਕੀ ਸੰਦੇਸ਼ ਦਿੱਤਾ ਜੀ, ਮੈਂ ਦਿੱਤਾ ਉਹ ਸਾਰੇ ਹੀ ਮਰ ਗਏ, ਉਹ ਸੁਣਦਿਆਂ ਵੀ ਮਰ ਗਏ। ਕਹਿਣ ਲੱਗਾ ਇਹਨੂੰ ਹੀ ਨਾ ਦਿੰਦਾ, ਘਰ ਦੀ ਰੌਣਕ ਸੀ, ਜਿਉਂਦਾ ਬੰਦਾ ਹੀ ਘਰ 'ਚ ਰਹਿ ਸਕਦਾ, ਮੋਇਆ ਨਹੀਂ। ਕਿੰਨਾ ਪਿਆਰਾ ਹੋਵੇ, ਕਿੰਨਾ ਚਿਰ ਕੋਈ ਰੱਖੇਗਾ, ਲੈ ਜਾਓ ਸੰਸਕਾਰ ਕਰੋ। ਮਰਿਆਂ ਲਈ ਘਰ 'ਚ ਥਾਂ ਨਹੀਂ, ਮਰੇ ਤੋਤਿਆਂ ਲਈ ਵੀ ਨਹੀਂ, ਮਰਿਆਂ ਬੰਦਿਆਂ ਲਈ ਵੀ ਨਹੀਂ। ਕੱਢਿਆ ਪਿੰਜਰੇ 'ਚੋਂ, ਬਾਹਰ ਸੁੱਟਿਆ। ਜਦੋਂ ਬਾਹਰ ਸੁੱਟਿਆ, ਉੱਡਿਆ ਅਤੇ ਟਾਹਣੀ 'ਤੇ ਜਾ ਬੈਠਾ। ਉਹ ਕਹਿਣ ਲੱਗਾ ਇਹ ਕੀ? ਕਹਿਣ ਲੱਗਾ ਮਿੱਤਰਾਂ ਨੇ ਸੰਦੇਸ਼ਾ ਭੇਜਿਆ ਸੀ, ਜੇ ਵਾਪਸ ਆਉਣਾ ਹੀ ਤਾਂ ਸਾਡੇ ਵਾਂਗੂ ਜਿਉਂਦਾ ਮਰ ਜਾ। ਬਸ ਮੈਂ ਸੁਣ ਲਿਆ, ਮਰ ਗਿਆ ਔਰ ਮੈਂ ਮੁਕਤ ਹੋ ਗਿਆ। ਤੁਹਾਨੂੰ ਵੀ ਇੱਕ ਬੇਨਤੀ ਕਰਾਂ, ਪਿੰਜਰੇ ਵਿੱਚ ਹਾਂ, ਕੈਦ ਹਾਂ, ਬੰਧਨ ਵਿੱਚ ਹਾਂ, ਪਰ ਗੁਰੂ ਇੱਕ ਸੰਦੇਸ਼ਾ ਦਿੰਦਾ, ਮੁਕਤ ਹੋਣਾ ਹੀ, ਰੱਬ ਵਰਗਾ ਹੋਣਾ ਹੈ, ਆਜ਼ਾਦ ਹੋਣਾ ਹੈ ਅਤੇ ਜਿਉਂਦਾ ਮਰ ਜਾ। ਉਹ ਮਰਨਾ ਕੀ ਹੈ? ਸਰੀਰ ਦਾ ਮਰਨਾ ਨਹੀਂ। ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਕਹਿ ਕਬੀਰ ਮਨ ਭਇਆ ਨੰਦਾ, ਗਇਆ ਭਰਮ ਰਹਿਆ ਪਰਮਾਨੰਦਾ। ਉਹ ਮਰਨਾ ਕੀ ਹੈ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਉਹ ਮਰਨਾ ਹੈ ਆਪਾਂ ਮਰਨਾ, ਉਹ ਮਰਨਾ ਹੈ ਵਿਕਾਰਾਂ ਦਾ ਮਰਨਾ, ਉਹ ਮਰਨਾ ਹੈ ਹਉਮੈ ਦਾ ਮਰਨਾ। ਇਹੀ ਹੈ ਮਰਨਾ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ। ਕਹਿੰਦੇ ਨੇ ਮੈਂ ਕਿਹਾ ਦਾਤਾ, ਹਰ ਬੰਦਾ ਤੈਨੂੰ ਮਿਲਣਾ ਚਾਹੁੰਦਾ। ਪੜ੍ਹੋ ਸਲੋਕ ਵਾਰਾਂ 'ਤੇ ਵਧੀ, ਹਰ ਬੰਦਾ ਤੁਹਾਨੂੰ ਮਿਲਣਾ ਚਾਹੁੰਦਾ, ਹਰ ਮਨੁੱਖ ਚਾਹੁੰਦਾ ਪਰਮਾਤਮਾ ਤੱਕ ਪਹੁੰਚ ਜਾਵਾਂ, ਤੇਰੇ ਕੋਲ ਬੈਠਾਂ, ਤੇਰੇ ਨਾਲ ਖੇਡਾਂ, ਤੇਰੇ ਨਾਲ ਗੱਲ ਕਰਾਂ, ਅਤੇ ਬੰਦਾ ਆ ਨਹੀਂ ਸਕਦਾ। ਕਹਿਣ ਲੱਗੇ ਮੇਰਾ ਸੰਦੇਸ਼ਾ ਦੇ ਦੇ ਨਾਨਕ ਜੀਓ, ਮੇਰਾ ਸੰਦੇਸ਼ਾ ਦੇ ਦਿਓ ਕਿ ਮੇਰੀ ਗਲੀ ਜੇ ਆਉਣਾ, ਮੇਰੇ ਨਾਲ ਖੇਡਣਾ। ਇਹ ਕੋਈ ਤਾਸ਼ ਦੀ ਖੇਡ ਨਹੀਂ, ਇਹ ਕੋਈ ਜੂਏ ਦੀ ਖੇਲ ਨਹੀਂ, ਇਹ ਦੁਨੀਆਂ ਦੀ ਖੇਲ ਨਹੀਂ, ਮੇਰੇ ਨਾਲ ਖੇਲਣਾ ਹੀ ਤਾਂ ਪ੍ਰੇਮ ਖੇਲ ਹੈ। ਅਤੇ ਜੇ ਆਉਣਾ ਤਾਂ ਮੇਰੀ ਗਲੀ ਸਿਰ ਤਲੀ 'ਤੇ ਧਰ ਕੇ ਆ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ। ਇਹ ਰੱਬ ਦਾ ਸੰਦੇਸ਼ ਹੈ। ਸੋ ਧੰਨ ਗੁਰੂ ਸ਼ਾਬਾਸ ਹੈ ਹਰ ਦੇਹ ਸੁਨੇਹਾ, ਧੰਨ ਹੈ ਸ਼ਾਬਾਸ ਉਸ ਗੁਰੂ ਨੂੰ ਜੋ ਰੱਬ ਦਾ ਸੰਦੇਸ਼ਾ ਸਾਨੂੰ ਦਿੰਦਾ। ਇਸ ਸ਼ਬਦ ਵਿੱਚ ਇਹੋ ਜ਼ਿਕਰ ਆ। ਭੁੱਲੇ ਫਿਰਦੇ ਸਾਂ, ਭਟਕੇ ਫਿਰਦੇ ਸਾਂ, ਗੁਰੂ ਨੇ ਜੁਗਤੀ ਦੱਸ ਦਿੱਤੀ, ਕਿਹਾ ਕੋਲ ਹੀ ਹੈ ਜਿੱਥੇ ਤੂੰ ਜਾਣਾ, ਤੂੰ ਪਿੱਠ ਕਰਕੇ ਤੁਰ ਪਏ। ਤੁਹਾਨੂੰ ਅਰਜ਼ ਕਰਾਂ, ਕਦੇ ਆਪਣੇ ਘਰ ਵੱਲ ਪਿੱਠ ਕਰਕੇ ਤੁਰ ਪਵੋ ਅਤੇ ਸਾਰੀ ਜ਼ਿੰਦਗੀ ਆਪਣੇ ਘਰ ਨਹੀਂ ਪਹੁੰਚ ਸਕੋਗੇ, ਸਮੁੱਚੀ ਧਰਤੀ ਦਾ ਚੱਕਰ ਲਗਾਉਣਾ ਪਵੇਗਾ। ਘਰ ਕੋਲ ਹੈ ਪਰ ਘਰ ਵੱਲ ਪਿੱਠ ਕਰਕੇ ਤੁਰ ਪਏ ਨਹੀਂ ਪਹੁੰਚ ਸਕਾਂਗੇ। ਪਰ ਜੇ ਕੋਈ ਕਹਿ ਦੇਵੇ ਘਰ ਵਿੱਚ ਹੀ ਹੈ, ਜ਼ਰਾ ਮੂੰਹ ਮੋੜ ਲੈ ਪਿੱਛੇ, ਜਿੱਧਰ ਤੁਰਿਆ ਇਹ ਦਿਸ਼ਾ ਦੂਰ ਲੈ ਜਾਏਗੀ, ਘਰ ਅੱਗੇ ਨਹੀਂ ਘਰ ਪਿੱਛੇ ਹੈ। ਗੁਰੂ ਇਹੋ ਕਰਦਾ, ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁੱਲਾ ਜਾਂਦਾ ਫਿਰ ਮੈਨੂੰ ਕਿਵੇਂ ਮਿਲਿਆ, ਹੁਣ ਕੋਈ ਚਾਹੀਦਾ ਸਾਨੂੰ ਗਵਾਹ। ਬਹੁਤ ਸਾਰੇ ਐਸੇ ਨੇ ਕਹਿੰਦੇ ਨੇ ਇਹ ਦਵਾ ਖਾ ਲਈ, ਇਹ ਖਾ ਲਈ, ਇਹ ਖਾ। ਉਹ ਇੱਕ ਸੱਜਣ ਨੇ ਕਿਹਾ ਮੱਝ ਬਿਮਾਰ, ਕਹਿਣ ਲੱਗਾ ਇਹ ਦੇ ਦੇ, ਇਹ ਦੇ ਦੇ, ਉਹਦੀ ਮੱਝ ਮਰ ਗਈ। ਕਹਿਣ ਲੱਗਾ ਇਹ ਕੀ ਦਿੱਤਾ ਹੀ, ਮੱਝ ਮਰ ਗਈ? ਕਹਿਣ ਲੱਗਾ ਮਰ ਗਈ। ਕਹਿਣ ਲੱਗਾ ਮੇਰੀ ਵੀ ਇਸੇ ਨਾਲ ਹੀ ਮਰੀ ਸੀ। ਬਿਲਕੁਲ ਠੀਕ ਹੈ, ਦਵਾਈ ਕੰਮ ਕਰ ਗਈ। ਕਈ ਤਾਂ ਐਸਾ ਹੈ ਕਿ ਜਿਸ ਨਾਲ ਆਪਣਾ ਬੇੜਾ ਗਰਕ ਹੋਇਆ, ਉਹ ਹੀ ਦੂਸਰੇ ਨੂੰ ਦੱਸਣਗੇ ਇਹ ਕੰਮ ਤੂੰ ਕਰ, ਦੂਜੇ ਉਹ ਨੇ ਆਪ ਖਾਧੇ ਨਹੀਂ ਅਤੇ ਦੂਸਰੇ ਨੂੰ ਆਖਣਗੇ ਖਾ ਲਾ। ਕੋਈ ਗਵਾਹ ਚਾਹੀਦਾ ਜਿਸ ਨੇ ਵੇਖਿਆ ਹੋਵੇ, ਜਿਸ ਦਾ ਅਨੁਭਵ ਹੋਵੇ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਗਵਾਹ ਹਾਂ, ਮੇਰੀ ਸੁਰਤ ਉਲਟੀ, ਮੈਨੂੰ ਸਿੱਧਾ ਮਾਰਗ ਮਿਲਿਆ ਗੁਰੂ ਨੇ ਦਿੱਤਾ, ਮੈਂ ਗਵਾਹ ਹਾਂ, ਮੈਂ ਰੱਬ ਵੇਖਿਆ, ਗੁਰੂ ਦੀ ਕਿਰਪਾ ਨਾਲ ਵੇਖਿਆ ਹੈ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨ ਕਹੋ ਸੰਸਰ ਲਾਗੈ ਢੂੰਡ ਰਹੇ ਹਮ ਉੱਚਾ। ਆਓ ਸਰਵਨ ਕਰੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾ ਰਹੇ ਨੇ ਕਿਵੇਂ ਮਿਲਿਆ ਗੁਰੂ ਨਾਲ, ਮੇਰਾ ਵਾਹ ਕਿਵੇਂ ਬਣਿਆ, ਗੁਰੂ ਵਿਚੋਲੇ ਨੇ ਮੈਨੂੰ ਕੀ ਉਪਦੇਸ਼ ਦਿੱਤਾ, ਮੈਂ ਕਿਵੇਂ ਕਮਾਇਆ ਔਰ ਕਿਵੇਂ ਇਸ ਮੰਜ਼ਿਲ ਤੱਕ ਮੈਂ ਪਹੁੰਚਿਆ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ।
ਸੰਗੀਤਕਾਰ ਸਮਝਦੇ ਨੇ ਬਿਲਾਵਲ ਥਾਟ ਵੀ ਹੈ, ਬਿਲਾਵਲ ਰਾਗ ਵੀ ਹੈ ਔਰ ਸ਼ੁੱਧ ਸੁਰਾਂ ਦਾ ਰਾਗ ਹੈ। ਬਿਲਾਵਲ ਸ਼ਬਦ ਦੇ ਅੱਖਰੀ ਅਰਥ ਖੁਸ਼ੀ ਵੀ ਹਨ। ਪਹਿਲੇ ਕਦੀ ਰਾਗ ਰਾਗਣੀ ਪੱਧਤੀ ਸੀ, ਉਹ ਲਿਖੀ ਹੋਈ ਹੈ। ਛੇ ਰਾਗ, ਪੰਜ ਪੰਜ ਉਹਨਾਂ ਦੀਆਂ ਰਾਗਣੀਆਂ, ਅੱਠ ਅੱਠ ਉਹਨਾਂ ਦੇ ਪੁੱਤਰ, ਇਹ ਗਿਣਤੀ ਦਿੱਤੀ ਹੈ ਨਾ। ਖਸ਼ਟ ਰਾਗ ਉਹਨੂੰ ਗਾ ਛੇ ਰਾਗ, ਸੰਘ ਰਾਗਣੀ ਤੀਸ, ਸਭੈ ਪੁੱਤਰ ਰਾਗਣ ਕੇ ਅਠਾਰਾਂ ਦਸ ਵੀਹ ਅਠਤਾਲੀ ਹੋ ਗਏ। ਪਰ ਅੱਜ ਜੋ ਪੱਧਤੀ ਚੱਲ ਰਹੀ ਉਹ ਥਾਟ ਪੱਧਤੀ ਹੈ। ਬਿਲਾਵਲ ਥਾਟ ਵੀ ਹੈ, ਬਿਲਾਵਲ ਰਾਗ ਵੀ ਹੈ। ਬਿਲਾਵਲ ਖੁਸ਼ੀ ਦਾ ਰਾਗ, ਪ੍ਰਸੰਨਤਾ ਦਾ ਰਾਗ, ਖੁਸ਼ੀ ਦੇਣ ਵਾਲਾ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਾਂਜੀ,
ਸੰਤ ਸਰਣ ਸੰਤ ਟਹਿਲ ਕਰੀ।
ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੀ ਸੇਵਾ ਕੀਤੀ। ਸ਼ਰਨ ਸਿਧਾਂਤ ਕੀ ਹੈ? ਸ਼ਰਨ ਸਿਧਾਂਤ ਇਹ ਹੈ ਕਿ ਸਮੁੱਚਾ ਸਮਰਪਣ। ਔਰ ਇੱਕ ਬਚਨ ਬੜੀ ਗਹਿਰੀ ਰਮਜ਼ ਵਾਲਾ, ਉਹ ਸਮਝਣਾ ਬੜਾ ਜ਼ਰੂਰੀ ਹੈ। ਸਮਰਪਣ ਜਿਹੜਾ ਹੈ ਇਹ ਰਿਲੇਸ਼ਨ ਨਹੀਂ, ਸੰਬੰਧ ਨਹੀਂ, ਸੁਭਾਅ ਹੈ। ਸਮਰਪਣ ਹੋ ਗਿਆ ਜਦੋਂ ਤਾਂ ਫਿਰ ਹੋ ਗਿਆ, ਫਿਰ ਉਸਦਾ ਜੀਵਨ ਜਿਹੜਾ ਵਾਕਿਆ ਐਸਾ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕਾ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਭਇਆ, ਜੋੜ ਲਾਗਾ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਇਸ ਸਮਰਪਣ ਦੀ ਵਿਆਖਿਆ ਉਹਨਾਂ ਕੀਤੀ ਹੈ, ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਕਦੀ ਠੰਡਾ ਹੋ ਗਿਆ ਕਦੀ ਗਰਮ, ਰੱਬ ਠੰਡਾ ਤੱਤਾ ਨਹੀਂ ਹੁੰਦਾ। ਸੇਵਕ ਨੇ ਪਰਮਾਤਮਾ ਜੈਸਾ ਜਾਣਾ ਹੋਣਾ ਹੈ। ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਮਰਪਿਤ ਜੋ ਹੋ ਗਿਆ ਉਸਨੇ ਕੁਛ ਵੀ ਬਚਾ ਕੇ ਨਹੀਂ ਰੱਖਿਆ। ਹਾਂ, ਕੁਛ ਰੱਖ ਦਿੱਤਾ, ਕੁਛ ਬਚਾ ਲਿਆ, ਧੰਨ ਗੁਰੂ ਅੱਗੇ ਰੱਖ ਦਿੱਤਾ, ਮਨ ਬਚਾ ਲਿਆ, ਕੁਛ ਸੇਵਾ ਥੋੜ੍ਹੀ ਰੱਖ ਦਿੱਤੀ, ਅਵਗਣ ਸਾਰੇ ਬਚਾ ਕੇ ਲੈ ਗਏ ਆ। ਨਹੀਂ, ਜਿਨ੍ਹਾਂ ਨੇ ਸਮਰਪਣ ਕੀਤਾ, ਭਾਈ ਨੰਦ ਲਾਲ ਜੀ ਨੇ ਕਿਹਾ ਰੱਬ ਦੇ ਚਾਹਵਾਨ ਹਮੇਸ਼ਾ ਝੁਕੇ ਰਹਿੰਦੇ ਨੇ, ਉਹਨਾਂ ਦੇ ਜੀਵਨ 'ਚ ਕੋਈ ਆਕੜ ਨਹੀਂ। ਉਹ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦੇ, ਉਹ ਹਰ ਇੱਕ ਨਾਲ ਪਿਆਰ, ਕਿਉਂਕਿ ਸਮਰਪਣ ਹੋ ਗਿਆ, ਉਹ ਹਰ ਇੱਕ ਦਾ ਸਤਿਕਾਰ ਕਰਦੇ ਨੇ, ਪਿਆਰ ਕਰਦੇ। ਤਾਲਮਾਨ ਨੇ ਹੱਕ ਹਮੇਸ਼ਾ ਬਾ ਅਦਬ, ਬਾ ਅਦਬ ਬਾ ਛੰਦ ਦਾਇਮ, ਬਾ ਅਦਬ ਬੇਅਦਬ ਹਰ ਗਿਜ਼ਬ ਹੱਕ ਰਾਹੇ ਨਾ ਯਾਫਤ, ਰਾਹੇ ਹੱਕ ਰਾਹੇ ਚ ਗੁੰਮ ਰਾਹੇ ਨਾ ਯਾਫਤ। ਸਾਧੀ ਨੇ ਇੱਕ ਥਾਂ 'ਤੇ ਕਿਹਾ ਸੁਣੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਣਾਂ ਨਾ ਕਰ ਦਨ ਤੰਗ, ਤੁਰਾ ਕੇ ਮੁਯੱਸਰ ਸ਼ਬਦ ਹੀ ਮੁਕਾਮ ਕੇ ਬਾਦੋਸਤਾਨ ਨੇ ਖਿਲਾਫਸ ਤੋਂ ਜੰਗ। ਰੱਬ ਦੀ ਬੰਦਗੀ ਕਰਨ ਵਾਲੇ ਅਤੇ ਦੁਸ਼ਮਣ ਦਾ ਵੀ ਦਿਲ ਨਹੀਂ ਦੁਖਾਉਂਦੇ, ਉਹ ਕਹਿੰਦੇ ਨੇ ਇਹਦੇ ਅੰਦਰ ਵੀ ਰੱਬ ਬੈਠਾ। ਬੰਦਗੀ ਜਿੰਨਾ ਕਰਨੀ ਹੈ ਪਰਮਾਤਮਾ ਦੇ ਸਮਰਪਣ ਹੋ ਗਏ, ਉਹ ਕਹਿੰਦੇ ਨੇ ਉਹ ਤਾਂ ਇਹਦੇ ਵਿੱਚ ਵੀ ਵੱਸਦਾ, ਤੈਨੂੰ ਇਹ ਕਿਵੇਂ ਪ੍ਰਾਪਤ ਹੋਵੇ? ਤੂੰ ਤਾਂ ਮਿੱਤਰਾਂ ਨਾਲ ਦੁਸ਼ਮਣੀ ਪਾ ਕੇ ਬੈਠਾ ਹੋਏ, ਮਿੱਤਰਾਂ ਨਾਲ ਦੁਸ਼ਮਣੀ। ਧੰਨ ਗੁਰੂ ਰਾਮਦਾਸ ਦਾ ਇੱਕ ਬਚਨ ਮੈਨੂੰ ਯਾਦ ਆਇਆ, ਮੈਂ ਉਹ ਤੁਹਾਡੇ ਨਾਲ ਸਾਂਝਾ ਅੱਜ ਕਰ ਲਵਾਂ। ਜਗਤ ਵਿੱਚ ਧੜੇ ਬਹੁਤ ਨੇ ਅਤੇ ਜਿੱਥੇ ਧੜਾ ਹੋਵੇ ਉੱਥੇ ਧਰਮ ਨਹੀਂ ਰਹਿੰਦਾ, ਸੱਚ ਹੈ। ਕਹਿੰਦੇ ਆ ਨਾ, ਧੜਾ ਪਿਆਰਾ ਹੁੰਦਾ ਧਰਮ ਪਿਆਰਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਨੇ ਧੜੇ ਨਹੀਂ ਚਾਹੀਦੇ, ਜਥੇ ਚਾਹੀਦੇ ਨੇ, ਧੜਾ ਇੱਕ ਹੀ ਬਹੁਤ ਹੈ, ਬਹੁਤੇ ਨੇ। ਧੜਾ ਹੋਵੇ ਧਰਮ, ਧਰਮ ਦਾ ਧੜਾ ਹੀ ਬਹੁਤ ਹੈ, ਬਸ ਇੱਕ ਹੀ ਬਹੁਤ ਹੈ, ਬਾਕੀ ਜਥੇ ਹੋਣ। ਆਪ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਜੀ ਨੇ ਜੋ 22 ਮੰਜੀਆਂ ਬਖਸ਼ਿਸ਼ ਕੀਤੀਆਂ, 22 ਜਥੇ ਹੀ ਸਨ। ਵੱਖ ਵੱਖ ਪ੍ਰਚਾਰ ਕਰੋ ਪਰ ਧੜਾ ਤੁਹਾਡਾ ਇੱਕ ਹੈ ਧਰਮ। 52 ਪੀੜੇ ਬੀਬੀਆਂ ਨੂੰ ਬਖਸ਼ਿਸ਼ ਕੀਤੇ, ਇਹ 52 ਜਥੇ ਹੀ ਸਨ। ਜਥੇ ਵੱਖ ਵੱਖ ਹੋਣ ਅਤੇ ਧੜਾ ਹੋਵੇ ਧਰਮ। ਹੁਣ ਸੰਸਾਰ 'ਚ ਹੁੰਦਾ ਕੀ ਹੈ, ਇੱਕ ਧੜਾ ਕੰਮ ਕਰਦਾ ਅਤੇ ਦੂਸਰਾ ਧੜਾ ਉਹਨੂੰ ਰੋਕਦਾ ਅਤੇ ਹੁੰਦਾ ਕੁਛ ਵੀ ਨਹੀਂ, ਉਸਾਰੂ ਕੰਮ ਰੁਕ ਜਾਂਦੇ ਨੇ। ਜੇ ਧੜਾ ਹੋਵੇ ਧਰਮ, ਬਾਕੀ ਹੋਣ ਜਥੇ, ਅੰਦਰ ਹੋਵੇਗੀ ਪਰਮਾਤਮਾ ਦੀ ਯਾਦ, ਹੱਥਾਂ ਵਿੱਚ ਹੋਵੇਗੀ ਸੇਵਾ, ਸੰਸਾਰ ਤੇ ਬਹਿਸ਼ਤ ਬਣ ਜਾਏਗਾ। ਧੜਾ ਹੋਵੇ ਧਰਮ ਦਾ ਇੱਕੋ ਹੀ ਕਾਫੀ ਹੈ। ਜਨ ਨਾਨਕ ਕਾ ਹਰ ਧੜਾ ਧਰਮ, ਸਭ ਸ੍ਰਿਸ਼ਟ ਜਿਹਨੇ ਆਵੈ। ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਅਮਾਰਾ ਧੜਾ ਹਰ ਰਿਆ ਸਮਾਈ, ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ, ਹਾਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਾਂ ਹਰ ਗੁਣ ਗਾਵਾਂ ਅਸੰਖਿਆ ਨੇ। 12 ਮਿਸਲਾਂ 12 ਜਥੇ ਹੀ ਸਨ, ਪਰ ਕੰਮ ਇੱਕ। ਜਥੇ ਹੋਣ, ਹੱਥਾਂ 'ਚ ਸੇਵਾ, ਰਸਨਾ ਅਤੇ ਪਰਮਾਤਮਾ ਦਾ ਜਾਪ, ਹਿਰਦੇ ਵਿੱਚ ਉਸਦਾ ਸਿਮਰਨ। ਸਮਰਪਣ ਜਿਸਨੇ ਕਰ ਦਿੱਤਾ ਉਸਦਾ ਧੜਾ 'ਤੇ ਹੋਵੇਗਾ ਧਰਮ। ਸਮਰਪਣ ਕਰ ਦਿੱਤਾ ਉੱਥੇ ਹਉਮੈ ਨਹੀਂ ਬਚੇ। ਹਉਮੈ ਦਾ ਇਲਾਜ ਇੱਕੋ ਹੈ, ਸ਼ਰਨ। ਤੋ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ, ਤੇਰੇ ਭਰੋਸੇ ਨਾਲ ਆਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਠਾਕੁਰ ਤੁਮ ਸ਼ਰਨ ਆਈ ਆ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਜਦੋਂ ਸ਼ਰਨ ਵਿੱਚ ਕੋਈ ਆ ਜਾਏ ਫਿਰ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਨਹੀਂ ਮੱਥਾ ਵੀ ਟੇਕ ਲਵਾਂ ਅਤੇ ਦਾੜੀ ਵੀ ਕੱਟ ਲਵਾਂ, ਇਹ ਆਪਣੀ ਸਮਝੀਏ, ਇਹ ਸ਼ਰਨ ਹੈ ਕਿ ਮੱਥਾ ਵੀ ਟੇਕ ਲਿਆ ਦਾੜੀ ਵੀ ਕੱਟ ਲਈ, ਮੱਥਾ ਵੀ ਟੇਕ ਲਿਆ ਸ਼ਰਾਬ ਵੀ ਫਿਰ ਆਖਿਆ ਵਾ, ਠਾਕੁਰ ਤੁਮ ਸ਼ਰਨ ਆਈ ਆਇਆ। ਨਹੀਂ ਸ਼ਰਨ ਵਿੱਚ ਆਇਆ ਫਿਰ ਆਪਣੀ ਮਰਜ਼ੀ ਨਹੀਂ, ਕਰਮ ਹੋਵੇਗਾ ਗੁਰੂ ਦੀ ਮਰਜ਼ੀ ਨਾਲ। ਮਨ ਮੇਰਾ ਸਤਿਗੁਰ ਕੈ ਪਾਣੈ ਚੱਲ, ਗੁਰਸਿੱਖ ਮੀਤ ਚਲੋ ਗੁਰ ਚਾਲੇ। ਅੰਮ੍ਰਿਤਸਰ ਆਉਣ ਵਾਲੇ ਆ, ਅੰਮ੍ਰਿਤਸਰ ਵਾਲੇ ਦਾ ਹੁਕਮ ਵੀ ਮੰਨ, ਆਇਆ ਅਤੇ ਸਮਰਪਿਤ ਹੋ ਜਾ। ਮੈਂ ਸੁਣਿਆ ਇੱਕ ਨੌਜਵਾਨ ਜਾਂਦਾ ਗੰਗਾ, ਕਿਸੇ ਸੱਤ ਪੁਰਸ਼ ਨੇ ਕਹਿ ਦਿੱਤਾ ਮਿਲ ਗਿਆ, ਆਇਆ ਕੁਛ ਛੱਡ ਜਾ। ਉਹ ਕਹਿੰਦੇ ਹੁੰਦੇ ਸਨ ਕੁਛ ਛੱਡ ਜਾ, ਜਿਹੜੇ ਚਤਰ ਬੰਦੇ ਹੁੰਦੇ ਸਨ ਉਹ ਕਹਿੰਦੇ ਸਨ ਜੀ ਬੈਂਗਣ ਖਾਣੇ ਛੱਡੇ, ਅਫੀਮ ਨਹੀਂ ਛੱਡਣੀ, ਸ਼ਰਾਬ ਨਹੀਂ ਛੱਡਣੀ, ਬੈਂਗਣ ਭਿੰਡੀ ਤੋਰੀ ਛੱਡ ਆਇਆ ਗੰਗਾ। ਹੱਦ ਹੋ ਗਈ, ਬੈਂਗਣ ਛੱਡਿਆਂ ਕਿਹੜੀ ਸਬਜ਼ੀ ਸਸਤੀ ਹੋ ਚੱਲੀ ਹੈ। ਤੂੰ ਮਿਲਦੇ ਸਨ ਬੰਦੇ, ਜੀ ਇਹ ਮੈਂ ਚੀਜ਼ ਗੰਗਾ ਛੱਡ ਆਇਆ। ਇੱਕ ਨੌਜਵਾਨ ਚਤਰ ਸੀ, ਕਹਿਣ ਲੱਗਾ ਜੀ ਛੱਡਣਾ, ਕਹਿਣ ਲੱਗੇ ਹਾਂ,
ਕਹਿਣ ਲੱਗਾ ਫਿਰ ਗੰਗਾ ਆਉਣਾ ਹੀ ਛੱਡਿਆ, ਨਾ ਆਉਂਦੇ ਹਾਂ ਅਤੇ ਨਾ ਵਾਰ ਵਾਰ ਆਖੋਗੇ, ਛੱਡਣੀ ਹੈ ਤਾਂ ਗੰਗਾ ਹੀ ਛੱਡਦੇ ਨੇ, ਅਫਗਨ ਨਹੀਂ ਛੱਡਣੇ, ਗੁਰਦੁਆਰਾ ਹੀ ਛੱਡਦੇ ਹਨ, ਗੁਰਦੁਆਰੇ ਹੀ ਨਹੀਂ ਜਾਂਦੇ, ਬਾਣੀ ਪੜ੍ਹਨੀ ਛੱਡਦੇ ਨੇ ਜਾਂ ਨਹੀਂ। ਸ਼ਰਨ ਸਿਧਾਂਤ ਹੈ, ਆ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੀ ਟਹਿਲ ਕੀਤੀ। ਗੁਰੂ ਦੀ ਟਹਿਲ ਕੀ ਹੈ? ਗੁਰੂ ਦੀ ਟਹਿਲ ਨੇਰੇ ਬਾਹਰਲੇ ਕਰਮ ਨਾ ਗਿਣਨੇ, ਗੁਰੂ ਦੀ ਟਹਿਲ ਹੈ ਗੁਰੂ ਦਾ ਮਨ ਮੰਨ ਜਾਏ ਜਿਸ ਗੱਲ 'ਤੇ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਗੁਰੂ ਦੀ ਟਹਿਲ ਕੀਤੀ, ਗੁਰੂ ਦੀ ਮੈਂ ਸ਼ਰਨ ਵਿੱਚ ਆਇਆ। ਹਾਂਜੀ,
ਧੰਦ ਬੰਦ ਅਰ ਸਗਲ ਜੰਜਾਰੋ,
ਜਿੰਨੇ ਧੰਦੇ ਸਨ ਧੰਦਾ, ਜਿੰਨਾ ਮੈਨੂੰ ਧੰਦਾ ਬੰਦ ਬੰਧਨ ਬਣਿਆ ਹੋਇਆ ਸੀ, ਔਰ ਸਾਰੇ ਜੰਜਾਰ ਹੋਰ ਕਾਜਾਂ ਤੋਂ ਛੂਟ ਪਰੇ, ਮੇਰਾ ਛੁਟਕਾਰਾ ਹੋ ਗਿਆ, ਮੈਂ ਇਹਨਾਂ ਤੋਂ ਬਚ ਗਿਆ। ਫਿਰ ਕੀ ਗੁਰੂ ਕਾ ਸਿੱਖ ਧੰਦਾ ਨਹੀਂ ਕਰਦਾ? ਗੁਰੂ ਕਾ ਸਿੱਖ ਕੰਮ ਨਾ ਕਰੇ, ਨਹੀਂ ਕੰਮ ਕਰੇਗਾ, ਪਰਿਵਾਰ ਵਾਲਾ ਹੋਵੇਗਾ, ਪਰ ਉਸਦਾ ਧੰਦਾ ਹੋਵੇਗਾ ਧਰਮ, ਉਸਦਾ ਵਪਾਰ ਹੋਵੇਗਾ ਧਰਮ ਦੀ ਕਿਰਤ। ਜਿਹੜਾ ਵੀ ਧੰਦਾ ਕਰੇਗਾ ਧਰਮ ਦੀ ਕਿਰਤ ਹੋਵੇਗਾ, ਪਰਿਵਾਰ ਉਹਦਾ ਸਤਸੰਗ ਬਣੇਗਾ। ਸਤਸੰਗ ਬਣੇ ਪਰਿਵਾਰ ਮੈਂ ਵੇਖੇ ਨੇ, ਦੇਸ਼ ਵਿੱਚ ਵੀ ਵਿਦੇਸ਼ਾਂ ਵਿੱਚ ਵੀ। ਸ਼ਾਮਾਂ ਪੈ ਗਈਆਂ, ਸਾਰਾ ਪਰਿਵਾਰ ਬੈਠ ਗਿਆ, ਰਲ ਕੇ ਰਹਿ ਰਾਜ ਸਾਹਿਬ ਦਾ ਪਾਠ ਕੀਤਾ, ਸੌਣ ਲੱਗਿਆਂ ਸਾਰਿਆਂ ਰਲ ਕੇ ਸੋਦਰ ਦਾ ਪਾਠ ਕੀਤਾ, ਸਵੇਰੇ ਉੱਠੇ ਰਲ ਕੇ ਨਿਤਨੇਮ ਕੀਤਾ। ਹੁਣ ਇਹ ਪਰਿਵਾਰ ਜੰਜਾਲ ਨਹੀਂ। ਉੱਠੇ ਅਤੇ ਕਿਹਾ ਗੁਰਦੁਆਰੇ ਚੱਲੀਏ, ਗੁਰ ਕਹਿ ਸ਼ਬਦ ਉਚਾਰ ਕਹਿ ਧਰਮਸਾਲ ਕੀ ਸੁਰਤ ਕਰਨ ਦਾ, ਸੁਰਤ ਆਈ ਕਿ ਧਰਮਸਾਲ ਚੱਲੀਏ, ਗੁਰਦੁਆਰੇ ਚੱਲੀਏ। ਬਾਕੀ ਜਿੰਨੇ ਜੰਜਾਲ ਸਨ ਉਹਨਾਂ ਤੋਂ ਬਚ ਗਏ। ਅਰਦਾਸ ਵੀ ਕੀਤੀ ਭਗਤ ਜਾਣਾ, ਭਗਤ ਨਾਮਦੇਵ ਜੀ ਕਹਿੰਦੇ ਨੇ, ਹੋ ਜੀ ਆਲਾ ਅਤੇ ਨਿਵਾਰਨਾ ਜਮ ਕਾਰਨਾ, ਜਮਾਂ ਦਾ ਕਾਰਨ ਅਤੇ ਘਰ ਦਾ ਜੰਜਾਲ, ਇਸ ਤੋਂ ਮੈਨੂੰ ਬਚਾ ਲੈਣਾ, ਇਹ ਮੇਰੇ 'ਤੇ ਕਿਰਪਾ ਕਰਨੀ, ਜੰਜਾਲ ਨਾ ਬਣੇ। ਘਰ ਘਰ ਜ਼ਰੂਰ ਬਣੇ, ਤੇਰਾ ਘਰ ਬਣੇ, ਜੰਜਾਲ ਨਾ ਬਣੇ, ਜੰਜਾਲਾਂ ਤੋਂ ਬਚਾ। ਮੇਰਾ ਘਰ ਸਤਸੰਗ ਬਣੇ, ਮੇਰਾ ਘਰ ਤੇਰੇ ਘਰ ਨਾਲ ਜੁੜਿਆ ਰਹੇ। ਧੰਦਾ ਬੰਧਨ ਜਿੰਨੇ ਸਨ ਸਾਰੇ ਜੰਜਾਲ, ਇਹਨਾਂ ਤੋਂ ਗੁਰੂ ਨੇ ਛੁਡਾ ਲਿਆ, ਗੁਰੂ ਨੇ ਕਿਰਪਾ ਕੀਤੀ। ਹੁਣ ਮੇਰੀ ਬਿਰਤੀ ਇਹਨਾਂ ਤੋਂ ਛੂਟ ਪਾਰੇ, ਮੇਰੀ ਬਿਰਤੀ ਦੇ ਵਿੱਚ ਕੋਈ ਜੰਜਾਲ ਨਹੀਂ, ਕਿਉਂਕਿ ਮੈਂ ਸ਼ਰਨ ਵਿੱਚ ਹਾਂ, ਮੈਂ ਸੇਵਾ ਵਿੱਚ ਹਾਂ। ਜਿਹੜਾ ਸੇਵਾ ਕਰਨ ਵਾਲਾ ਸੇਵਕ ਉਹ ਤੇ ਤੱਤ ਪਰ ਹੈ, ਜੰਜਾਲਾਂ ਵਾਲਾ ਬੰਧਨਾਂ ਵਾਲਾ ਸੇਵਾ ਕਿਵੇਂ ਕਰੇਗਾ? ਸੇਵਾ ਤਾਂ ਉਹ ਕਰੇ ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਪਵਿੱਤਰ ਹਿਰਦ ਸੇਵਾਦਾਰ। ਇੱਕ ਹੋਰ ਅਰਜ਼ ਕਰਦੇ ਹਾਂ, ਨਿਰਾ ਹੱਥ 'ਚ ਥਾਲੀ ਫੜੀਏ ਅਤੇ ਇਹ ਨਾ ਸਮਝ ਲੈਣਾ ਸੇਵਾ ਹੋ ਗਈ, ਝਾੜੂ ਫੜ ਲਿਆ ਅਤੇ ਸੇਵਾ ਹੋ ਗਈ। ਨਹੀਂ, ਸੇਵਕ ਦਾ ਮਨ ਕੈਸਾ ਹੋਵੇ, ਝਾੜੂ ਹੋ ਸਕਦਾ ਪਹਿਲੇ ਦਿਨ ਹੀ ਫੜਿਆ ਹੋਵੇ, ਮਨ ਉਸ ਦਾ ਸੇਵਕ ਦਾ ਕੈਸਾ। ਸੂਹੀ ਰਾਗ ਦਾ ਦੂਸਰਾ ਸ਼ਬਦ ਧਿਆਨ ਨਾਲ ਪੜ੍ਹਨਾ, ਸੇਵਾਦਾਰ ਦਾ ਮਨ ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬੇਖਾਏ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਗਿਆਨ ਧਿਆਨ ਸਭ ਕੋਈ ਰਵੈ, ਹਰ ਬੰਦੇ ਕੋਲ ਲੋੜੋਂ ਵੱਧ ਗਿਆਨ ਹੈ। ਮਤ ਲੈਣੀ ਕੌਣ ਚਾਹੁੰਦਾ, ਹਰ ਬੰਦਾ ਦੇਣੀ ਚਾਹੁੰਦਾ। ਵੈਸੇ ਤਾਂ ਹਰ ਬੰਦਾ ਤਿਆਰ ਹੈ ਕਿ ਮੇਰੀ ਵਾਰੀ ਕਦੋਂ ਆਵੇ, ਦੂਸਰਾ ਚੁੱਪ ਕਰੇ ਅਤੇ ਮੈਂ ਬੋਲਾਂ, ਮਤ ਲੈਂਦਾ ਕੌਣ ਹੈ। ਹਰ ਬੰਦਾ ਦੇਣ ਲਈ ਤਿਆਰ ਹੈ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ, ਪਰ ਬੰਧਨਾਂ ਵਿੱਚ ਜਗਤ ਚੱਕਰ ਕੱਟ ਰਿਹਾ, ਜਨਮ ਮਰਨ ਦਾ ਗੇੜ ਮੁੱਕਦਾ ਨਹੀਂ। ਸੇਵਾ ਕਰੇ ਸੋ ਚਾਕਰ ਹੋਏ,
ਉਸ ਦਾ ਮਨ ਅਵਸਥਾ ਜਲ ਥਲ ਮਹੀਲ ਰਵ ਰਿਹਾ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਇਹ ਸੇਵਕ ਦੇ ਮਨ ਦੀ ਅਵਸਥਾ ਹੈ, ਐਸਾ ਸੇਵਕ ਹੈ ਉਹ ਜੰਜਾਲਾਂ ਤੋਂ ਉਸਦੀ ਵਿਰਤੀ ਆਜ਼ਾਦ ਹੈ, ਮੁਕਤ ਹੈ, ਉਸ ਦੀ ਸੁਰਤ ਵਿੱਚ ਕੋਈ ਜੰਜਾਲ ਨਹੀਂ।
ਹਾਂਜੀ, ਸੁਖ ਸਹਿਜ ਅਰ ਘਨੋ ਆਨੰਦ, ਗੁਰ ਤੇ ਪਾਇਓ ਨਾਮ ਹਰੀ।
ਕਾਰਜ ਸਾਰਾ ਜਿਹਨੂੰ ਸੰਤ ਕਿਹਾ, ਪਹਿਲੇ ਗੁਰੂ ਤੋਂ ਹਰੀ ਦਾ ਨਾਮ ਪ੍ਰਾਪਤ ਹੋਇਆ, ਗੁਰੂ ਤੋਂ ਸਹਿਜ ਪ੍ਰਾਪਤ ਹੋਇਆ, ਘਣਾ ਆਨੰਦ ਪ੍ਰਾਪਤ ਹੋਇਆ। ਸਹਿਜ ਕੀ ਹੈ? ਸਤਿਪੁਰਸ਼ਾਂ ਇਹ ਤਾਂ ਦੱਸਿਆ ਕਿ ਇੱਥੇ ਕੀ ਨਹੀਂ, ਪਰ ਇਸ ਦੀ ਵਿਆਖਿਆ ਬਹੁਤ ਮੁਸ਼ਕਲ। ਸਹਿਜ ਦੀ ਵਿਆਖਿਆ, ਜਾਂ ਕੈ ਸਹਿਜ ਭਇਆ ਸੋ ਜਾਣਾ। ਸਹਿਜ ਹੈ ਆਤਮਾ ਦੇ ਨੇੜੇ ਆ ਜਾਣਾ। ਮਨ ਆਤਮਾ ਤੋਂ ਦੂਰ ਹੈ ਤਾਂ ਸਹਿਜ ਨਹੀਂ, ਕਿਉਂਕਿ ਮਨ ਦਾ ਸੁਭਾਵ ਹੈ ਡੋਲਣਾ। ਕਬਹੂੰ ਜੀੜਾ ਉਹ ਵਿਚਰਤ ਹੈ, ਕਬਹੂੰ ਜਾਏ ਪਿਆਲੇ। ਗੁਰੂ ਅਮਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵੈ ਰਹੇ ਲਵਲਾਏ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿੱਤ ਲਾਗੈ ਫਿਰ ਕਾਲ ਨਾ ਖਾਏ। ਸੱਚ ਸਿਮਰਿਆ ਹੋਵੇ ਪ੍ਰਕਾਸ਼, ਤਾਂ ਤੇ ਵਿਖਿਆ ਮੈਂ ਰਹੇ ਉਦਾਸ। ਕਹਿੰਦੇ ਨੇ ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਣ ਦਿਨ ਉਸਤਤ ਹੋਵੈ। ਜੀਵਨ ਵਿੱਚ ਅਡੋਲਤਾ ਆ ਜਾਂਦੀ, ਮਨ ਅਡੋਲ ਹੋ ਜਾਂਦਾ, ਮਨ ਆਤਮਾ ਵਿੱਚ ਲੀਨ ਹੋ ਜਾਂਦਾ। ਆਮ ਕਰਕੇ ਮਨ ਅੰਦਰ ਲੀਨ ਨਹੀਂ ਹੁੰਦਾ, ਬਾਹਰ ਭਟਕਦਾ, ਲੀਨ ਹੋਣ ਦਾ ਯਤਨ ਕਰਦਾ, ਹੋ ਨਹੀਂ ਸਕਦਾ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਇੱਕ ਬਚਨ ਬੜੇ ਧਿਆਨ ਨਾਲ ਸਰਵਣ ਕਰਨਾ। ਜਲ ਕੀ ਭੇਤ ਪਵਣ ਕਾ ਥੰਬਾ, ਰਕਤ ਬੁੰਦ ਕਾ ਦਾਰਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਬੇਚਾਰ। ਇਹ ਦੋਵਾਂ ਦਾ ਜੋੜ ਹੈ, ਇੱਕ ਪਿੰਜਰਾ ਹੈ, ਇੱਕ ਪੰਖੀ ਹੈ। ਤਨ ਹੈ, ਆਤਮਾ ਹੈ, ਤੀਸਰੀ ਚੀਜ਼ ਪੈਦਾ ਹੋ ਗਈ ਜਿਸ ਨੂੰ ਮਨ ਕਹਿੰਦੇ ਹਾਂ। ਇਹ ਸਮਝੋ ਕਿ ਝੀਲ ਹੈ, ਨਦੀ ਦੀ ਗੱਲ ਨਹੀਂ ਕਰ ਰਿਹਾ, ਝੀਲ ਹੈ। ਹਵਾ ਵਗੀ, ਲਹਿਰਾਂ ਪੈਦਾ ਹੋ ਗਈਆਂ, ਲੇਕਿਨ ਹਵਾ ਸ਼ਾਂਤ ਹੋਈ, ਲਹਿਰਾਂ ਵੀ ਸ਼ਾਂਤ ਕਿੱਥੇ ਤੁਰ ਗਈਆਂ? ਉਹ ਲਹਿਰਾਂ ਮਨ ਨੇ। ਆਤਮਾ ਤੋਂ ਇਹ ਸਰੀਰ ਦੇ ਸੰਗ ਦੋਸ਼ ਕਰਕੇ ਕੁਛ ਲਹਿਰਾਂ ਉੱਠੀਆਂ, ਇਹਨਾਂ ਲਹਿਰਾਂ ਨੂੰ ਮਨ ਕਹਿੰਦੇ ਹਾਂ। ਲੇਕਿਨ ਲਹਿਰਾਂ ਵੀ ਪਾਣੀ ਦਾ ਰੂਪ ਨੇ, ਮਨ ਵੀ ਤਾਂ ਆਤਮਾ ਦਾ ਰੂਪ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇਕਰ ਲਹਿਰਾਂ ਵਾਂਗੂ ਚੰਚਲ ਹੋਵੇ ਤਾਂ ਮਨ, ਪਰ ਜੇਕਰ ਸ਼ਾਂਤ ਹੋ ਜਾਵੇ ਫਿਰ ਜੋਤ ਸਰੂਪ, ਫਿਰ ਉਸੇ ਦੇ ਵਿੱਚ ਹੀ ਲੀਨ ਹੋ ਜਾਂਦਾ। ਮਨ ਬਾਹਰ 'ਤੇ ਭਟਕਦਾ, ਇਹਨੂੰ ਆਵਾਜ਼ ਮਾਰਦਾ, ਕੌਣ ਮਾਰਦਾ? ਉਹ ਆਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਘਰ ਰਹੋ ਰੇ, ਮਨ ਮੁਕਦੇ ਆ ਜਾ ਵਾਪਸ, ਜਿਵੇਂ ਬੱਚੇ ਨੂੰ ਮਾਂ ਕਹਿੰਦੀ, ਮੇਰੇ ਪਾਸ ਆ ਜਾ ਬੇਟਾ, ਆ ਮੇਰੇ ਕੋਲ ਆ ਜਾ, ਬਾਹਰ ਨਾ ਜਾ, ਬੜਾ ਖਤਰਾ ਹੈ, ਸੜਕ 'ਤੇ ਨਾ ਜਾਈ, ਵੇਖੀ ਕੋਈ ਚੋਰ ਚਕਾਰਾ ਚੁੱਕ ਕੇ ਨਾ ਲੈ ਜਾਏ, ਕਿਸੇ ਗੱਡੀ ਥੱਲੇ ਨਾ ਆ ਜਾਏ। ਆਤਮਾ ਆਵਾਜ਼ ਮਾਰਦੀ, ਮਨ ਵਾਪਸ ਆ ਜਾ, ਤੂੰ ਮੇਰਾ ਹਿੱਸਾ ਹੈ, ਮੇਰੇ ਵਿੱਚ ਆ ਜਾ। ਗੁਰੂ ਵੀ ਕਹਿੰਦੇ ਨੇ, ਵਾਪਸ ਹੋ ਜਾ, ਤੇਰਾ ਟਿਕਾਣਾ ਬਾਹਰ ਨਹੀਂ, ਤੇਰਾ ਟਿਕਾਣਾ ਅੰਦਰ ਆ। ਜਦੋਂ ਮਨ ਪਰਮਾਤਮਾ ਵਿੱਚ ਲੀਨ ਹੋ ਗਿਆ, ਆਤਮਾ ਵਿੱਚ ਲੀਨ ਹੋ ਗਿਆ, ਸਹਿਜ ਆ ਗਿਆ, ਹੁਣ ਇਹ ਟਿਕਾ, ਇੱਥੇ ਹੀ ਆਨੰਦ ਹੈ। ਵੈਸੇ ਕਦੀ ਕਦੀ ਇਹ ਝਲਕ ਮਿਲਦੀ ਜ਼ਰੂਰ ਹੈ, ਉਸ ਵੇਲੇ ਇੱਕ ਰਸ ਪੈਦਾ ਹੁੰਦਾ, ਇਹ ਨਾਮ ਦੀ ਝਲਕ 'ਤੇ ਹੈ, ਕਿਉਂਕਿ ਅੰਦਰ ਹੈ ਪਰ ਬਿਜਲੀ ਵਾਂਗੂ ਚਮਕੀ ਅਤੇ ਗਈ। ਬੰਦਾ ਫਿਰ ਢੂੰਡਦਾ ਰਹਿੰਦਾ, ਲੱਭਦਾ ਰਹਿੰਦਾ, ਕਹਿੰਦਾ ਕਦੀ ਝਲਕ ਮਿਲੀ ਸੀ, ਫੇਰ ਨਹੀਂ ਆਈ, ਦੁਬਾਰਾ ਨਹੀਂ ਆਈ, ਪਹਿਲੇ ਵੀ ਮੇਰੇ ਯਤਨ ਨਾਲ ਨਹੀਂ ਆਈ, ਹੁਣ ਵੀ ਨਹੀਂ ਆਏਗੀ, ਉਸ ਦੀ ਕਿਰਪਾ ਨਾਲ ਆਏਗੀ, ਉਸ ਦੀ ਬਖਸ਼ਿਸ਼ ਨਾਲ ਆਏਗੀ। ਇਹ ਹਰੀ ਦਾ ਨਾਮ ਇਹ ਗੁਰੂ ਕੋਲੋਂ ਪ੍ਰਾਪਤ ਹੋਇਆ ਹੈ। ਹਾਂਜੀ,
ਐਸੋ ਹਰ ਰਸ ਬਰਨ ਨਾ ਸਾਕੋ ਗੁਰ ਪੂਰੈ ਮੇਰੀ ਉਲਟ ਧਰੀ।
ਉਲਟ ਧਰੀ ਮੇਰੀ ਬਿਰਤੀ, ਗੁਰੂ ਨੇ ਸੁਰਤੀ ਉਲਟਾ ਦਿੱਤੀ ਹੈ। ਅਦਮ ਚੰਡਾਲੀ ਭਾਈ ਬ੍ਰਹਮ ਨੇ ਸੂਦੀ ਤੇ ਸ੍ਰਿਸ਼ਟਾਈ ਰੇ, ਜਿਹੜੀ ਬਿਰਤੀ ਸ਼ੂਦਰ ਸੀ, ਚੰਡਾਲਣੀ ਸੀ, ਉੱਤਮ ਹੋ ਗਈ। ਅਦਮ ਚੰਡਾਲੀ ਭਾਈ ਬ੍ਰਹਮ ਨੇ ਸੂਦੀ ਤੇ ਸ੍ਰਿਸ਼ਟਾਈ ਰੇ, ਪਾ ਤਾਲੀਆਂ ਕਾਸੀ ਲੈ ਸਖਣੀ ਲਹਿਬਰ ਬੂਜੀ ਖਾਇ। ਇਹ ਸ਼ਬਦ ਅਰਬੀ ਦਾ ਹੈ, ਲਹਿਬ ਇਸ ਦਾ ਅਰਥ ਹੁੰਦਾ ਲਾਟ। ਲਾਟ ਇੱਕ ਬੁਝਦੀ ਨਹੀਂ ਸੀ, ਖਤਮ ਹੋ ਗਈ, ਉਹਨੂੰ ਖਾ ਲਿਆ। ਇਹੀ ਅਵਸਥਾ ਦੱਸੀ ਹੈ ਫੀਲ ਰਬਾਬੀ, ਬਲਦ ਪਖਾਵਜ ਕਊਆ ਤਾਲ ਬਜਾਵੇ। ਆਸਾ ਕਬੀਰ ਜੀ, ਹਾਥੀ ਵਰਗਾ ਮਨ ਰਬਾਬੀ ਬਣ ਗਏ ਆ, ਫੀਲ ਰਬਾਬੀ, ਬੈਲ ਵਰਗਾ ਆਲਸੀ ਮਨ ਪਖਾਵਜੀ, ਬੜਾ ਚੇਤਨ ਚਾਹੀਦਾ ਪਖਾਵਜੀ, ਫੀਲ ਰਬਾਬੀ, ਬਲਦ ਪਖਾਵਜ ਕਊਆ ਤਾਲ ਵਜਾਵੇ। ਕਾਂ ਕਾਂ ਕਰਨ ਵਾਲਾ ਹੁਣ ਤਾਲ ਵਜਾ ਰਿਹਾ, ਪਹਿਰ ਚੋਲਣਾ ਗਧਾ ਨਾਚੈ ਪੈਂਸਾ ਭਗਤ ਕਰਾਵੈ। ਇਹ ਮਨ ਦੀ ਅਵਸਥਾ। ਰਾਜਾ ਰਾਮ ਕੱਕਰੇ ਆਂਬਰੇ ਪਕਾਏ ਕਿਨ ਬੂਝਣ ਹਾਰੇ ਖਾਏ। ਪਰ ਇਹ ਸਮਝ ਕਿਹਨਾਂ ਨੂੰ ਆਉਂਦੀ ਹੈ ਇਸ ਖੇਡ ਦੀ? ਇੱਕ ਬਚਨ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੇ ਬਰੋਲੇ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ, ਮਾਤਾ ਵੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕਹ ਚੁੰਗੈ ਨਿਤ ਭੇਟ। ਥੋੜ੍ਹੀ ਜਿਹੀ ਵਿਆਖਿਆ ਹੋਰ ਕਰਦੇ ਹਾਂ। ਮਨ ਜਿਸ ਨਾਲ ਜੁੜ ਜਾਏ ਉਸੇ ਵਰਗਾ ਹੀ ਹੋ ਜਾਂਦਾ। ਇਹ ਮਨ ਸ਼ਕਤੀ ਮਾਇਆ ਨਾਲ ਜਦੋਂ ਜੁੜ ਜਾਏ, ਨਿਸ਼ਾਨੀ ਇੱਕ ਮਾਇਆ ਨਾਲ ਜੁੜੇ ਮਨ, ਕਿਤੇ ਟ੍ਰੇਨ 'ਚ ਮਿਲ ਜਾਣ ਬੰਦੇ ਗੱਲਾਂ ਕਰਦੇ, ਪਲੇਨ ਵਿੱਚ ਕਿਸੇ ਹੋਰ ਥਾਂ 'ਤੇ ਹੋਰ ਗੱਲ ਹੀ ਕੋਈ ਨਹੀਂ, ਬਿਜਨਸ ਦੀਆਂ ਗੱਲਾਂ, ਇਹ ਕਮਾਈ ਇੰਜ ਹੋਈ, ਇੰਨੇ ਪੈਸੇ ਇੱਥੇ, ਜੇ ਫੋਨ ਵੀ ਕਰਦੇ ਪੈਣੇ ਇਹੋ ਕੁਛ। ਇਹ ਮਨ ਸ਼ਕਤੀ ਸਿਰਫ ਮਾਇਆ ਹੀ ਮਾਇਆ, ਜਿਵੇਂ ਮਾਇਆ ਤੋਂ ਬਗੈਰ ਸੰਸਾਰ 'ਚ ਹੋਰ ਕੋਈ ਗੱਲ ਹੈ ਹੀ ਨਹੀਂ। ਸੱਚ ਹੈ ਉਹਨਾਂ ਨੂੰ ਆਪਣਾ ਆਪਾ ਵੀ ਭੁੱਲ ਜਾਂਦਾ ਕਿ ਮੈਂ ਵੀ ਹਾਂ, ਨਹੀਂ ਮਾਇਆ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਇਹ ਮਨ ਸ਼ਕਤੀ ਹੈ, ਮਨ ਸੀਓ ਸ਼ਿਵ ਪਰਮਾਤਮਾ ਨਾਲ ਜੁੜ ਜਾਏ, ਫਿਰ ਉਹ ਰੱਬ ਦੀ ਗੱਲ ਹੀ ਕਰਦੇ ਨੇ, ਹੋਰ ਗੱਲ ਹੀ ਨਹੀਂ, ਫਿਰ ਹਰੀ ਦਾ ਚਰਚਾ, ਹੋਰ ਚਰਚਾ ਹੈ ਹੀ ਨਹੀਂ, ਸ਼ਬਦ ਦਾ ਪਰਚਾ, ਲੰਗਰ ਦਾ ਖਰਚਾ। ਜਿਹੜਾ ਰੱਬ ਨਾਲ ਜੁੜ ਜਾਏ, ਇਹ ਮਨ ਸ਼ਕਤੀ, ਇਹ ਮਨ ਸੀਓ, ਮਨ ਪੰਚ ਤੱਤ ਕੋ ਜੀਓ। ਸਰੀਰ ਨਾਲ ਜੁੜ ਜਾਏ ਤਾਂ ਫਿਰ ਮਸਲ ਹੀ ਆਪਣੇ ਵੇਖਦਾ ਰਹਿੰਦਾ, ਕਿਹੜੀ ਕਸਰਤ ਕਰਾਂ, ਕਿਵੇਂ ਸਰੀਰ ਬਲਵਾਨ ਹੋਵੇ, ਸਰੀਰ ਤੋਂ ਅੱਗੇ ਨਹੀਂ ਚੱਲਦਾ। ਪਰ ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਮਨ ਕਦੀ ਹੋ ਜਾਏ ਪਰਮਾਤਮਾ ਵਿੱਚ ਲੀਨ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਸੁਣਨੀਆਂ ਕਰਨੀਆਂ, ਕੋਲ ਬਹਿਣਾ ਬੜਾ ਔਖਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਹਿਰੇ, ਬਿਖਮ ਮਾਰਗ ਚੱਲਣਾ। ਇੱਕ ਭਗਤ ਦਾ ਇਤਿਹਾਸ ਪੜ੍ਹ ਰਿਹਾ ਸਾਂ। ਚਾਰ ਮਜ਼ਦੂਰ ਆ ਗਏ, ਬਰਸਾਤ ਪੈ ਰਹੀ ਸੀ, ਕਹਿਣ ਲੱਗੇ ਭਗਤ ਜੀ ਤੁਸੀਂ ਤਾਂ ਆਨੰਦ ਵਿੱਚ ਹੋ, ਪਰ ਸਾਡੀ ਹਾਲਤ ਬੁਰੀ, ਅੱਜ ਦਿਹਾੜੀ ਨਹੀਂ ਮਿਲਣੀ, ਬੱਚੇ ਭੁੱਖੇ ਰਹਿਣਗੇ, ਕਰਦੇ ਹਾਂ ਅਤੇ ਖਾਂਦੇ ਹਾਂ। ਕਹਿਣ ਲੱਗੇ ਕਿੰਨੀ ਕਿੰਨੀ ਦਿਹਾੜੀ ਮਿਲਦੀ ਦੱਸਿਆ। ਕਹਿਣ ਲੱਗੇ ਆਓ ਦਿਹਾੜੀ ਮੇਰੇ ਕੋਲ ਲਾਓ ਅਤੇ ਪੈਸੇ ਲੈ ਕੇ ਜਾਓ। ਕਹਿਣ ਲੱਗੇ ਕਿਹੜੀ ਕੰਧ ਢੱਠੀ ਹੈ ਦੱਸੋ ਬਣਾਈਏ। ਕਹਿਣ ਲੱਗੇ ਕੰਧ ਨਹੀਂ, ਆ ਚਾਦਰ ਵਿਛਾਈ ਬੈਠੋ ਇੱਥੇ, ਅੱਖਾਂ ਕਰੋ ਬੰਦ, ਕਿੰਨਾ ਚਿਰ ਕੰਮ ਕਰਦੇ ਹੋ? ਕਹਿਣ ਲੱਗੇ ਜੀ 8 ਘੰਟੇ। ਕਹਿਣ ਲੱਗੇ 4 ਹੀ ਕਰੋ, ਰੱਬ ਦਾ ਨਾਮ ਜਪੋ, ਅੱਗੇ ਮੈਂ ਜਪਣਾ ਪਿੱਛੇ ਤੁਸੀਂ ਜਪੋ। ਅੱਧਾ ਕੁ ਘੰਟਾ ਹੋਇਆ ਅਤੇ ਕਹਿਣ ਲੱਗੇ ਕੰਮ ਨਹੀਂ ਹੁੰਦਾ, ਕੋਈ ਟੋਕਰੀ ਢੋਣੀ ਅਤੇ ਢੋਆ ਲਓ, ਇਹ ਬੜਾ ਔਖਾ ਜਾਪਦਾ ਪਿਆ ਜਪਣਾ। ਮੈਂ ਤੁਹਾਨੂੰ ਹੱਡ ਬੀਤੀ ਦੱਸਣਾ, ਇੱਕ ਵਾਰ ਹਜ਼ੂਰ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਕਿਹਾ ਇੱਧਰ ਆਓ। ਰਾਗੀ ਜਥਾ ਸੀ, ਕੀਰਤਨੀਆਂ ਨਾਲ ਕੀਰਤਨ ਕੀਤਾ, ਦਾਸ ਨੇ ਕਥਾ, ਇੱਕ ਸੱਜਣ ਵਾਕਫ ਸੀ ਅਤੇ ਮੈਨੂੰ ਆ ਕੇ ਕਹਿੰਦਾ ਬਾਬਿਆਂ ਅੱਗੇ ਇੱਕ ਸਿਫਾਰਿਸ਼ ਕਰ ਜਾਓ। ਪੁੱਛਿਆ ਕਿ ਇਹਨਾਂ ਨੂੰ ਆਖੋ ਟੋਕਰੀ ਘੰਟਾ ਵੱਧ ਢਵਾ ਲਿਆ ਕਰਨ, ਪਰ ਜਿਹੜਾ ਸਤਨਾਮ ਵਾਹਿਗੁਰੂ ਨਾਲ ਜਪਾਉਂਦੇ ਨੇ ਇਹ ਬੜੀ ਮੁਸੀਬਤ ਜਾਪਦੀ। ਗੁਰੂ ਸਾਹਿਬ ਤਾਂ ਪਹਿਲੇ ਕਹਿ ਗਏ ਆਖਣੇ ਔਖਾ ਸੱਚਾ, ਇਹ ਹੀ ਤਾਂ ਮੁਸ਼ਕਲ ਜਾਪਦਾ। ਸੱਚ ਜੇ ਜਾਪਦਾ ਤਾਂ ਮੁਸ਼ਕਲ ਹੈ, ਪਰ ਨਿਸਤਾਰਾ ਇਸ ਬਿਨਾਂ ਨਹੀਂ ਹੋਣ, ਨਿਰੀਆਂ ਟੋਕਰੀਆਂ ਨਾਲ ਕੀ ਬਣੇਗਾ ਜੇ ਨਾਮ ਨਾ ਜਪੇ ਆ। ਇਹ ਟੋਕਰੀਆਂ ਦੀ ਵਿਲੱਖਣਤਾ ਹੀ ਇਹ ਆ, ਇਹ ਸੇਵਾ ਕਰਦਾ, ਹੱਥਾਂ ਨਾਲ ਕੰਮ ਕਰਦਾ, ਅੰਦਰੋਂ ਪਰਮਾਤਮਾ ਦਾ ਨਾਮ ਜਪਦਾ, ਨੰਕਾਰ ਨਾਲ ਜੁੜਦਾ। ਸਾਹਿਬ ਜੀ ਕਹਿੰਦੇ ਨੇ ਜੇ ਕਦੀ ਐਸਾ ਸਮਾਂ ਆ ਜਾਏ ਉਹਨੂੰ ਸਾਂਭ ਲਓ, ਖਾਧਾ ਵੀ ਕੁਛ ਨਹੀਂ, ਕੋਈ ਗੱਲ ਵੀ ਨਹੀਂ ਸੁਣੀ, ਇਕੱਠੇ ਹੀ ਬੈਠੇ ਹੋ, ਇਕੱਲੇ ਬੈਠੇ ਆ, ਕੱਲ੍ਹ ਵਿੱਚ ਤਾਂ ਕੋਈ ਰਸ ਆ ਗਿਆ। ਜੇ ਕੋਈ ਰਸ ਆ ਗਿਆ ਤਾਂ ਅੰਦਰੋਂ ਝਲਕ ਹੈ, ਪਰਮਾਤਮਾ ਦਾ ਰਸ ਹੈ, ਕਿਉਂਕਿ ਅਕਾਰਨ ਉਹ ਹੈ ਹੀ ਅਕਾਰਨ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਅਚਨ ਚੇਤ ਹੀ ਅੰਦਰੋਂ ਆਵਾਜ਼ ਦਿੰਦਾ ਕਿ ਮੈਂ ਹਾਂ ਪਿਆਰਿਆ ਕਿੱਧਰ ਭਟਕ ਰਿਹਾ, ਮੇਰੇ ਵੱਲ ਆ, ਇੱਧਰ ਆ। ਇਹ ਰਸ ਜਿਨ੍ਹਾਂ ਨੂੰ ਇੱਕ ਵਾਰੀ ਆ ਗਿਆ ਫਿਰ ਛੱਡਣਾ ਬੜਾ ਮੁਸ਼ਕਲ ਹੋ ਗਿਆ। ਆ ਰਿਆਂ ਨਾਲ ਚੀਰੇ ਗਏ ਇਹ ਨਹੀਂ ਛੱਡਿਆ ਗਿਆ, ਖੋਪਰੀਆਂ ਉਤਰ ਗਈਆਂ ਇਹ ਨਹੀਂ ਛੱਡਿਆ ਗਿਆ, ਇਸ ਰਸ ਵਿੱਚ ਮਗਨ ਹੋ ਗਏ। ਇਹ ਰਸ ਉਹ ਹੈ ਜਿਸ ਦੇ ਵਿੱਚ ਸਾਰੇ ਪਾਪਾਂ ਦਾ ਵਿਨਾਸ਼ ਹੁੰਦਾ, ਪਰੇਸ਼ਾਨੀਆਂ ਮੁੱਕਦੀਆਂ ਨੇ, ਮਨੁੱਖਾ ਜਨਮ ਸਫਲ ਹੁੰਦਾ। ਐਸੋ ਹਰ ਰਸ ਵਰਨ ਨਾ ਸਾਕੋ, ਹਾਂ ਚੱਖਿਆ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਕੋਈ ਆਖੇ ਕੀ ਰਸ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਅਸਲ 'ਚ ਬਾਹਰ ਵਰਗਾ ਹੁੰਦਾ ਨਾ, ਪੁੱਛਣ ਵਾਲਾ ਪੁੱਛਦਾ ਤਾਂ ਕਹਿੰਦੇ ਥੋੜ੍ਹਾ ਥੋੜ੍ਹਾ ਖੱਟਾ ਜਾਪਦਾ, ਪਰ ਜੇ ਬਾਹਰ ਵਰਗਾ ਹੁੰਦਾ, ਕਿਉਂਕਿ ਅਨੁਭਵ ਬਾਹਰ ਦਾ, ਕਹਿੰਦੇ ਅੰਦਰ ਜਿਹੜਾ ਮਿੱਠਾ ਹੁੰਦਾ ਜਾਂ ਕੌੜਾ ਹੁੰਦਾ ਕੁਸਾਲਾ, ਇਹੋ ਜਿਹਾ ਹੈ ਹੀ ਨਹੀਂ, ਉਹੋ ਜਿਹਾ ਰਸ ਕੋ ਬਾਹਰ ਹੈ ਨਹੀਂ। ਹੁਣ ਦੱਸੀਏ ਕਿ ਦੱਸਣ ਵਾਲਿਆਂ ਨੇ ਇਹੋ ਗੱਲ ਕਹੀ, ਚੱਖ ਲੈ, ਚੱਖਿਆ ਜਾ ਸਕ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਇਹ ਰਸ ਆਣ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ, ਰਾਮ ਰਸ ਪੀਆ ਰਿਹਾ। ਇਹ ਕਹਿ ਦਿੱਤਾ, ਇਹ ਆ ਗਿਆ ਅਤੇ ਬਾਕੀ ਭੁੱਲ ਜਾਣਗੇ। ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਉਹ ਕਿੰਨਾ ਮਿੱਠਾ, ਗੁਸਾਈ ਮਹਿੰਡਾ ਇੱਠੜਾ, ਅੰਮੇ ਅੱਬੇ ਥਾਮੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ। ਇਹ ਰਸ ਨਿਰਾਲਾ, ਨਾ ਪਰਿਵਾਰ ਦਾ ਇਹ ਰਸ, ਨਾ ਪਦਾਰਥਾਂ ਦਾ ਇਹ ਰਸ, ਕੋਈ ਰਸ ਉਸ ਦੇ ਮੁਕਾਬਲੇ 'ਤੇ ਨਹੀਂ ਆ। ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ ਵਰਨ ਨਾ ਸਾਕੋ, ਗੁਰ ਪੂਰੇ ਮੇਰੀ ਉਲਟ ਧਾਰੀ। ਗੁਰੂ ਨੇ ਉਲਟਾ ਦਿੱਤਾ, ਉਹਨਾਂ ਨੇ ਕਿਹਾ ਇਹ ਦਿਸ਼ਾ ਗਲਤ ਹੈ, ਜਿਸ ਪਾਸੇ ਜਾ ਰਹੇ ਹਾਂ ਦੂਸਰੇ ਪਾਸੇ ਤੁਰ ਪਓ। ਇਹ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ ਮੈਂ ਹਾਂ, ਇਹੋ ਹੀ ਤਾਂ ਹਉਮੈ ਆ। ਇਹ ਜਿਹੜੀ ਹਾਂ ਮੈਂ ਹਾਂ ਮੈਂ ਆ ਨਾ, ਇਹਨੂੰ ਨਾ ਮੈਂ ਕਰਦੇ ਉਲਟਾ ਦੇ, ਮੈਂ ਨਹੀਂ ਪ੍ਰਭੂ ਤੂੰ ਹੀ ਤੂੰ ਹੈ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨੇ, ਬੰਦਾ ਆਕੜ ਦੀਆਂ ਗੱਲਾਂ ਵੀ ਕਰੀ ਜਾਏ ਅਤੇ ਆਖੇ ਨਾਮ ਵੀ ਜਪਣਾ, ਨਾਮ ਜਪਣਾ ਅਤੇ ਫਿਰ ਉਸੇ ਦੀ ਹਸਤੀ ਦਾ ਅਹਿਸਾਸ ਹੋਵੇਗਾ। ਨਾਮ ਜਪਣਾ ਅਤੇ ਮੰਨੇਗਾ ਮੈਂ ਵੀ ਉਸੇ ਦੀ ਲਹਿਰ ਹਾਂ, ਮੈਂ ਵੱਖ ਨਹੀਂ, ਮੈਂ ਹੈ ਹੀ ਨਹੀਂ। ਲਹਿਰ ਗੁਮਾਨ ਕਰੇ ਤਾਂ ਕੀ ਕਰੇ, ਸਾਗਰ ਤੋਂ ਬਿਨਾਂ ਲਹਿਰ ਨਹੀਂ ਹੋ ਸਕਦੀ, ਲਹਿਰਾਂ ਤੋਂ ਬਿਨਾਂ ਸਾਗਰ ਹੋ ਸਕਦਾ, ਅਸੀਂ ਪਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦੇ, ਸਾਡੇ ਤੋਂ ਬਿਨਾਂ ਹੋ ਸਕਦਾ। ਜਿਸ ਦਿਨ ਕੋਈ ਵੀ ਨਹੀਂ ਸੀ, ਜਿਸ ਦਿਨ ਇੱਕ ਵੀ ਨਾ ਰਹਿ ਜਾਏਗਾ ਉਹ ਤਾਂ ਵੀ ਹੋਵੇਗਾ। ਦਾਤਾ ਤੂੰ ਹੈ, ਹੈ ਤੂੰ ਹੈ, ਤੂੰ ਹੋਮਣਹਾਰ, ਅਗਮੇ ਆਗਾਦ, ਊਚ ਅਪਾਰ, ਇਹ ਹੈ ਨਾਮੇ। ਗੁਰੂ ਨੇ ਉਲਟ ਧਾਰੀ, ਉਲਟਾ ਦਿੱਤੀ ਵਿਰਤੇ, ਮਾਇਆ ਵੱਲ ਜੁੜੀ ਸੀ ਉਲਟਾ ਕੇ ਨਾਮ ਨਾਲ ਜੋੜ ਦਿੱਤੇ। ਹਾਂਜੀ,
ਵੇਖਿਓ ਮੋਹਨ ਸਭ ਕੈ ਸੰਗੇ।
ਧੰਨ ਗੁਰੂ ਅਰਜਨ ਦੇਵ ਗਵਾਹੀ ਦੇ ਰਹੇ ਨੇ, ਕਹਿੰਦੇ ਨੇ ਮੈਂ ਮਨ ਨੂੰ ਮੋਹ ਲੈਣ ਵਾਲਾ ਵੇਖਿਆ, ਸਭ ਤੋਂ ਸੁੰਦਰ ਉਹ ਹੈ। ਜਾਪ ਸਾਹਿਬ ਵਿੱਚ ਇੱਕ ਬਚਨ ਹੈ ਕਿ ਹੁਸਨ ਨਾਲ ਵਜੂ ਹੈ, ਵਜੂ ਦਾ ਅਰਥ ਹੈ ਵਜੂਦ, ਤੇਰੇ ਨਾਲੋਂ ਸੁੰਦਰ ਕੋਈ ਨਹੀਂ। ਵਜੂਦ ਮੂਰਤੀ ਤੋਂ ਹੁਸਨ ਦੀ ਮੂਰਤੀ ਹੈ, ਹੁਸਨ ਨਾਲ ਵਜੂ ਹੈ ਤਮਾਮ ਮੁੱਲ ਰੁਜੂ ਹੈ। ਹੁਣ ਜਿਹੜੇ ਅਤ ਸੁੰਦਰ ਹੋਣ, ਹਰ ਇੱਕ ਵੱਲ ਉਹ ਕਿੱਥੇ ਵੇਖਦੇ ਨੇ, ਪਰ ਤੂੰ ਹਰ ਇੱਕ ਵੱਲ ਵੇਖਣਾ, ਤਮਾਮ ਮੁੱਲ ਰੁਜੂ ਹੈ, ਸਾਰਿਆਂ ਵੱਲ ਤੇਰਾ ਰੁਜੂ ਹੈ, ਧਿਆਨ। ਤੂੰ ਕੀੜੀ ਵੱਲ ਵੀ ਵੇਖਦਾ, ਤੂੰ ਹਾਥੀ ਵੱਲ ਵੀ ਵੇਖਦਾ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਅਤ ਸੁੰਦਰ ਮਨ ਮੋਹਣ ਪਿਆਰੇ, ਸਭ ਹੂੰ ਮਦ ਨਰਾਰੇ। ਵੇਖਿਓ ਮੋਹਨ ਨਾਲ ਇੱਕ ਗੱਲ ਕਹੀ ਹੈ, ਮੈਂ ਵੇਖਿਆ ਤੁਹਾਨੂੰ ਕਿਉਂ ਨਹੀਂ ਦਿਸਦਾ, ਤੁਹਾਡੇ ਨਾਲ ਵੀ ਹੈ, ਸਭ ਕੇ ਸੰਗ ਹੈ। ਮਹਾਰਾਜ ਤੁਹਾਡੇ ਕੋਲ ਕਿੱਥੇ ਆ, ਕਹਿੰਦੇ ਨੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਮੇਰਾ ਜੈਨ ਜਾਨੀ ਅੜਾ, ਨੈਣ ਅਲੋਇਆ ਘਟ ਘਟ ਸੋਏ। ਹਰ ਹਿਰਦੇ 'ਚ ਸੁਭਾਏਮਾਨ ਹਰ ਇੱਕ ਵਿੱਚ ਹੈ, ਕਿਉਂ ਨਹੀਂ ਦਿਸਦਾ ਹਉਮੈ ਦੇ ਕਾਰਨ। ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ। ਅਗਲੀ ਪੰਕਤੀ ਧਿਆਨ ਨਾਲ ਸੁਣਨੀ, ਨਾਲ ਹੋਵੰਦਾ ਕੋਲ ਹੁੰਦਿਆਂ ਲਹਿ ਨਾ ਸਕੰਦਾ, ਇਹ ਪ੍ਰਾਪਤ ਨਹੀਂ ਕਰ ਸਕਦਾ। ਸਵਾਉ ਨਾ ਜਾਣੇ ਮੂੜਾ ਉਹਦਾ ਸਵਾਦ ਮੂਰਖ ਨਹੀਂ ਜਾਣਦਾ, ਕਿਉਂ ਮਾਇਆ ਮਦ ਮਾਤਾ ਓਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੇ ਨਿਕਟ ਖੜਾ। ਹਰ ਇੱਕ ਦੇ ਨਾਲ ਖਲੋਤਾ ਲੇਕਿਨ ਦਿਸਦਾ ਕਿਉਂ ਨਹੀਂ। ਗੁਰੂ ਨੇ ਕਿਰਪਾ ਕੀਤੀ, ਪੇਖਿਓ ਮੋਹਣ ਸਭ ਕੈ ਸੰਗ ਹੈ। ਊਣ ਨਾ ਕਾਹੂੰ, ਕਿਸੇ ਵਿੱਚ ਵੀ ਘੱਟ ਨਹੀਂ, ਊਣਾ ਨਹੀਂ, ਹਰ ਇੱਕ ਵਿੱਚ ਸਗਲ ਭਰੀ ਭਰਪੂਰ ਕੀਤਾ। ਨਕਾ ਨਕਾ ਹਰ ਇੱਕ ਵਿੱਚ ਹੈ ਪਰ ਦਿਸਦਾ ਨਹੀਂ, ਕੇਵਲ ਹੋਮੇ ਦੇ ਕਾਰਨ। ਹਾਂਜੀ,
ਪੂਰਨ ਪੂਰ ਰਹਿਓ ਕਿਰਪਾ ਨਿਤ,
ਕਿਰਪਾ ਦਾ ਖਜ਼ਾਨਾ ਹਰ ਥਾਂ ਤੇ ਨਕਨਕ ਭਰਪੂਰ ਹੈ, ਪੂਰਨ ਭੂਰ ਹੈ, ਕੋਈ ਥਾਂ ਖਾਲੀ ਨਹੀਂ, ਜੇ ਸਰਵ ਵਿਆਪਕ ਹੈ। ਖਾਲੀ ਥਾਂ 'ਤੇ ਬਚਦੀ ਨੇ ਉਪਨਿਸ਼ਦ ਹੈ, ਨਿਰਵਾਣ ਉਪਨਿਸ਼ਦ ਪਹਿਲੇ ਸੂਤਰ ਵਿੱਚ ਹੀ ਰਿਸ਼ੀ ਕਹਿੰਦਾ ਉਹ ਪੂਰਾ, ਉਸ ਵਿੱਚੋਂ ਜੋ ਨਿਕਲਦਾ ਉਹ ਵੀ ਪੂਰਾ, ਪੂਰੇ 'ਚ ਪੂਰਾ ਨਿਕਲਦਾ, ਇੱਕ ਜ਼ਰਾ ਵੀ ਆਪਣੇ ਆਪ 'ਚ ਪੂਰਾ ਅਤੇ ਮਗਰ ਜੋ ਬਚਦਾ ਪੂਰਾ। ਹੁਣ ਇਹ ਬੜੀ ਉਲਝਣ ਸਮਝਣ ਵਾਲੀ ਪਹੇਲੀ ਇੱਕ ਗੱਲ, ਅਸਲ ਇਹ ਹੈ ਕਿ ਉਸ ਵਿੱਚੋਂ ਕੱਢ ਕੇ ਰੱਖਾਂਗੇ ਕਿੱਥੇ, ਥਾਂ ਹੀ ਕੋਈ ਨਹੀਂ ਬਚਦੀ, ਉਹ ਤਾਂ ਸਰਵ ਵਿਆਪਕ ਹੈ, ਕੋਈ ਕੋਨਾ ਵੀ ਵੇਖੋ ਪੂਰਾ। ਪੂਰੇ ਦਾ ਅਨੁਭਵ ਕਰਨ ਲਈ ਇੱਕ ਕੰਮ ਕਰੀਏ, ਪੂਰੇ ਗੁਰ ਕਾ ਸੁਣਿਓ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰਾ ਕਹਿ ਗੁਣ ਗਾਓ। ਇਹ ਗੁਰੂ ਦੀ ਕਿਰਪਾ ਨਾਲ ਹੋਇਆ ਹੈ, ਪੂਰਨ ਪੂਰ ਰਹੋ ਕਿਰਪਾ ਨਿਦ। ਹਾਂਜੀ,
ਕਹੋ ਨਾਨਕ ਮੇਰੀ ਪੂਰੀ ਪਰੀ,
ਪੂਰੀ ਨਹੀਂ ਸੀ ਪੈਂਦੀ, ਜੋ ਮਿਲਦਾ ਸੀ ਘੱਟ ਜਾਪਦਾ ਸੀ, ਪਰ ਗੁਰੂ ਨੇ ਗੁਰੂ ਦੀ ਕਿਰਪਾ ਨਾਲ ਪੂਰੀ ਪੈ ਗਏ। ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਪੂਰੀ ਰਹੀ ਜਾਂ ਪੂਰੈ ਰਾਖੇ, ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ ਮੈਂ, ਲੱਜਾ ਰਾਖੀ ਰਾਮ। ਅੰਤ 'ਚ ਬੇਨਤੀ ਕਰਕੇ ਸਮਾਪਤ ਕਰਾਂ, ਮਾਇਆ ਹੈ ਅਧੂਰੀ, ਇਹਨੇ ਦੁਕਾਨ ਬੜੀ ਸਜਾਈ ਹੈ ਪਰ ਸਾਰਾ ਹੀ ਚੋਰੀ ਦਾ ਮਾਲ। ਕਬੀਰ ਸਾਹਿਬ ਕਹਿੰਦੇ ਨੇ ਇੱਕ ਚੀਜ਼ ਇਹਦੀ ਆਪਣੀ, ਕਬੀਰ ਮਾਇਆ ਚੋਰਟੇ ਮੁਸ ਮੁਸ ਲਾਵੈ ਹਾਟ, ਇਹਨੇ ਹੱਟੀ ਸਜਾਈ ਹੈ ਪਰ ਮੈਂ ਨਹੀਂ ਲੁੱਟਿਆ ਗਿਆ। ਇਹ ਕਬੀਰਾ ਨਾਮ ਉਸ ਹੈ ਜਨਕੀਨੀ ਬਾਰ ਹੈ ਬਾਹਰ, ਮੈਂ ਤਾਂ 12 ਟੁਕੜੇ ਇਸ ਦੇ ਕਰ ਦਿੱਤੇ। ਕਹਿੰਦੇ ਨੇ ਪਰਮਾਤਮਾ ਦਾ ਮਾਲ ਆਪਣਾ, ਉਹਦੇ ਘਰ ਵਿੱਚ ਜੋ ਹੈ ਆਪਣਾ ਅਤੇ ਸਭ ਕੁਛ ਹੈ। ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਤੇਰੇ ਘਰ ਆਨੰਦ ਵਧਾਈ ਤੁਧ ਕਰ। ਮਾਇਆ ਦੇ ਦੇਸ਼ ਵਿੱਚ ਘਾਟਾ ਹੀ ਘਾਟਾ, ਜੋ ਮਿਲ ਜਾਏ ਥੋੜ੍ਹਾ ਹੀ ਥੋੜ੍ਹਾ, ਜੋ ਮਿਲ ਗਿਆ ਥੋੜ੍ਹਾ। ਮਾਇਆ ਦੇ ਘਰੋਂ ਪਹਾੜ ਮਿਲ ਗਿਆ, ਧਰਤੀ ਸੋਨੇ ਦੀ ਹੋ ਗਈ, ਭੁੱਖ ਨਹੀਂ ਮੁੱਕਣੀ। ਪਰ ਰੱਬ ਦੇ ਘਰੋਂ ਇੱਕ ਕਿਣਕਾ ਮਿਲ ਜਾਏ, ਤੁਹਾਨੂੰ ਬੇਨਤੀ ਕਰਾਂ, ਗੁਰੂ ਰਾਮਦਾਸ ਦੇ ਘਰੋਂ ਕਿਣਕਾ ਮਿਲ ਜਾਏ। ਕਿਣਕਾ ਇੱਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇਹ ਮਾਇਆ ਦੇ ਸਮੁੰਦਰ ਵੀ ਮਿਲ ਗਏ, ਖੇਡ ਨਹੀਂ ਬਣਨੀ। ਪਰ ਇੱਥੇ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੋਆ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਾਇਆ। ਸਤਿਗੁਰੂ ਮਿਹਰ ਕਰੇ ਬੰਬੀਏ ਬਣ ਜਾਈਏ। ਉਹਨੂੰ ਪੁੱਛਿਆ, ਥੱਲੇ ਸਮੁੰਦਰ ਨੇ, ਸਰੋਵਰ ਨੇ, ਖੂਹ ਚੱਲ ਰਹੇ, ਨਹਿਰਾਂ ਨਦੀਆਂ, ਤੂੰ ਪ੍ਰਿਓ ਪ੍ਰਿਓ ਕਰਨਾ, ਥੱਲਿਓਂ ਬੂੰਦ ਪੀ ਲੈ। ਉਹ ਕਹਿੰਦੇ ਨਹੀਂ, ਚਾਹੀਦੀ ਇੱਕ ਬੂੰਦ ਹੈ, ਪਰ ਉੱਪਰੋਂ ਮੇਰੇ ਮਾਲਕ ਵੱਲੋਂ ਆਏ। ਭਾਈ ਗੁਰਦਾਸ ਕਹਿੰਦੇ ਨੇ, ਤੇਰੇ ਨਾਲੋਂ ਤਾਂ ਪਸ਼ੂ ਸਿਆਣੇ ਨੇ, 100 ਗਾਂ ਹੋਵੇ, ਮੱਝ ਹੋਵੇ, ਉਹ ਮੱਝ ਕੋਲੋਂ ਨਹੀਂ ਮੰਗਦੀ, ਮੱਝ ਕੋਲੋਂ ਪਾਣੀ ਨਹੀਂ ਮੰਗਦੀ, ਪੱਠੇ ਨਹੀਂ। ਮਾਲਕ ਆਉਂਦਾ ਹਾ ਪਾ ਵਿਖਾਉਂਦੀ ਕਿ ਭੁੱਖ ਲੱਗੀ ਹੈ, ਅਤੇ ਤੂੰ ਬੰਦਿਆਂ ਕੋਲੋਂ ਮੰਗਣਾ, ਤੂੰ ਵੀ ਆਪਣੇ ਮਾਲਕ ਕੋਲੋਂ ਮੰਗ। ਮਨਮੁਖ ਮਾਨਸ ਦੇ ਅਤੇ ਪਸ਼ੂ ਪਰੇ ਅਤੇ ਅਚੇਤ ਚੰਗੇਰੇ, ਪਸ਼ੂ ਨਾ ਮੰਗੇ, ਪਸ਼ੂ ਅਤੇ ਮਾਨਖ ਮਾਨਸ ਦੇ ਵੱਲ ਹੇਰੈ। ਉੱਤਮ ਮਨ ਬਚ ਕਰਮ ਕਰੇ, ਉੱਤਮ ਮਾਨਸ ਜੂਨ ਭੁਲੇਰੇ, ਕੁੱਤਾ ਰਾਜ ਬਹਾਲੀਏ, ਚੱਕੀ ਚੱਟਣ ਜਾਏ ਹਨੇਰੇ, ਨਹੀਂ ਚੱਕੀ ਨਾ ਚੱਟ। ਤੇਰਾ ਮਾਲਕ ਸਮਰੱਥ ਹੈ, ਉਸੇ ਕੋਲੋਂ ਮੰਗ, ਉਸੇ ਕੋਲੋਂ ਤੈਨੂੰ ਬੂੰਦ ਵੀ ਮਿਲ ਜਾਏ, ਪੂਰੀ ਪੈ ਜਾਏਗੀ। ਧੰਨ ਤੇਰੇ ਪਾਤਸ਼ਾਹ, ਤੇਰੀ ਰਹਿਮਤ ਹੋ ਜਾਏ ਅਤੇ ਪੂਰੀ ਪੈਂਦੀ ਹੈ। ਤੇਰਾ ਸਿਰ 'ਤੇ ਹੱਥ ਹੋਵੇ, ਜੀਵਨ ਦਾ ਕਾਰਜ ਰਾਸ ਹੁੰਦਾ, ਸ਼ਰਨ ਵਿੱਚ ਆ ਜਾਈਏ। ਜਿਹੜਾ ਸ਼ਰਨ ਵਿੱਚ ਆ ਗਿਆ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਜੇ ਚਾਹੁੰਦੇ ਉਹ ਗੁਰੂ ਗੱਲ ਨਾਲ ਲਾ ਲਵੇ, ਫਿਰ ਸ਼ਰਨ ਵਿੱਚ ਆ ਜਾਈ। ਸ਼ਰਨ ਵਿੱਚ ਆਉਣਾ ਹੋਮੇ ਛੱਡਦੇ ਨੇ, ਸ਼ਰਨ ਵਿੱਚ ਆਉਣਾ ਕਿ ਆਪਣਾ ਆਪਾ ਛੱਡਿਆ। ਹੁਣ ਦਾਤਾ ਡੋਰੀ ਤੇਰੇ ਹੱਥ ਵਿੱਚ ਹੈ, ਜੇ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣਾ। ਧੰਨ ਧੰਨ ਗੁਰੂ ਰਾਮਦਾਸ, ਆਪ ਦੇ ਚਰਨਾਂ ਦਾ ਆਸਰਾ, ਆਪ ਦਾ ਸ਼ੁਕਰਾਨਾ। ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਟਲ ਸਤਿਗੁਰੂ ਸ਼ਬਦ ਗੁਰਪੀਰਾ ਦਾ ਬਹੁਤ ਬਹੁਤ ਧੰਨਵਾਦ। ਪ੍ਰੰਤ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਕੇ ਸਾਜੇ ਸਵਾਰੇ ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਖਰੀ ਪੰਕਤੀ ਸਰਵਣ ਕਰੋ, ਸਮਾਪਤੀ ਕਰੀਏ ਜੀ।
ਵੇਖਿਓ ਮੋਹਨ ਸਭ ਕੈ ਸੰਗੇ, ਊਨ ਨਾ ਕਾਹੂ ਸਗਲ ਭਰੀ, ਪੂਰਨ ਪੂਰ ਰਹਿਓ ਕਿਰਪਾ ਨਿਦ, ਕਹੋ ਨਾਨਕ ਮੇਰੀ ਪੂਰੀ ਪਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।